गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्न के
नाशक
विघ्न के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
हरौ तरा पार पौन पौन
सीसा जी पौन पौन सीसा बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न विनाशन
सोए
वाहे गुरु जी की
फतेह है
विघ्न
विनाशन सोए।
गरीब नवाज सच्चे पातशाह जी महाराज गुरु कलगी धर जी दमदमा साहिब गुरु कांशी विखे विराजमान हन। डले ते एक दिन सतगुरु जी बहुत प्रसन्न होए ते कहंदे डलिया मंग की चाहिदा है। डले ने आख्या जी ओड़ लगी है मीह नहीं पिया पैंदा सरोवर सुक गए ने तालाब सुक गए ने फसलां नहीं उग रहीयां। महाराज जी ने बचन कीता डलिया असी कोई बदल अपनी कच्छ च रखिया जिहड़ा कढ के पा दईए। ते सुन के चुप कर गया। अगले दिन फिर आया सतगुरां ने फिर पुछया इने फिर मीह दी मंग कीती। तीसरी बार फिर मीह दी मंग कीती ते सतगुरां ने बचन कीता मीह पवेगा जिन्ने छप्पड़ तालाब ने सफाई करा दियो भर जाणगे जल नाल खुला मीह पवेगा। तीन दिन लगातार इतना मीह वरसिया कि हुण इकट्ठे हो के लोग कहण लगे भाई डले नूं कि हुण मीह बंद कराओ क्योंकि हुण पानी बहुत ज्यादा हो गया। तो कलगीधर जी दे कोल आया भाई डले ने बेनती की महाराज हुण मीह बंद करो। महाराज जी ने कहा सत जुतियां आकाश वाले पासे इंद्र दा नां लैके मारो मीह बंद हो जाएगा। ऐसा ही हो गया। तो इस प्रकार नाल दसवें पातशाह जी महाराज जी ऐसे बेअंत चोज वरता रहे ने अनेकां कलावां ऐसियां वरता रहे ने दया दे घर विच आ के अनेकां नूं महाराज सच्चे पातशाह जी ने गुरु चरणा नाल जोड़ के सिखी का प्रचार किया है। आओ सतगुरां दा पवित्र इतिहास मन बिरतियां एकागर करके सरवण करिए। गुरु चरणा दा ध्यान अपने हिरदे विच धारण करदे होया आप दे जीवन ते रसना दे कल्याण नमित आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोहेरा सुध सुन कर किस निकट ते सिंगन कहो सुनाए।
किसे कोलो एक खबर सिंगा कोल पहुंची ओ खबर जेड़ी सिंगा कोल पहुंची ओ सिंगा ने सतगुरु गुरु कलगीधर जी नूं दसी। ਉਹ ਖਬਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਈ।
ਜ਼ੇਰ ਦਸਤ ਲਾ ਪੂਰੀ ਕੋ ਸੋਭਾ ਬਹੁ ਦੁਖਦਾਏ।
ਖਬਰ ਕੀ ਸੀ? ਖਬਰ ਇਹ ਸੀ ਕਿ ਮਹਾਰਾਜ ਜੀ ਜਿਹੜਾ ਸੂਬਾ ਲਾਹੌਰ ਜਬਰਦਸਤ ਖਾਂ ਹੈ ਉਹ ਸੰਗਤ ਨੂੰ ਦੁੱਖ ਦੇ ਰਿਹਾ। ਜਿਹੜੀ ਸੰਗਤ ਉਥੋਂ ਚੱਲ ਕੇ ਆਉਂਦੀ ਹੈ ਰਸਤੇ ਵਿੱਚ ਉਹਨਾਂ ਸੰਗਤਾਂ ਨੂੰ ਲੁੱਟਦਾ, ਉਹਨਾਂ ਸੰਗਤਾਂ ਨੂੰ ਪਰੇਸ਼ਾਨ ਕਰਦਾ ਵੀ ਇਹ ਗੁਰੂ ਕੇ ਸਿੱਖ ਨੇ। ਤੋ ਇਸ ਤਰ੍ਹਾਂ ਦੀ ਇਹ ਖਬਰ ਮਹਾਰਾਜ ਜੀ ਨੂੰ ਦਿੱਤੀ ਕਿ ਜਿਹੜਾ ਸੂਬਾ ਲਾਹੌਰ ਜਬਰਦਸਤ ਖਾਂ ਹੈ ਉਹ ਸੰਗਤ ਵਾਸਤੇ ਬੜਾ ਦੁਖਦਾਈ ਸਾਬਤ ਹੋ ਰਿਹਾ।
ਚੌਪਏ ਸੰਗਤ ਛੀਨ ਲਈ ਤੇ ਆਵਤ।
ਸਿੱਖਾਂ ਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਆ ਰਹੀ ਸੀ ਤੁਹਾਡੇ ਦਰਸ਼ਨ ਵਾਸਤੇ, ਤੇ ਲਾਹੌਰ ਦੇ ਕੋਲੋਂ ਜਦੋਂ ਸੰਗਤ ਲੰਘਣ ਲੱਗੀ ਤਾਂ ਜਬਰਦਸਤ ਖਾਂ ਸੂਬੇ ਲਾਹੌਰ ਦੇ ਜਿਹੜੇ ਸਿਪਾਹੀ ਸਨ ਉਹਨਾਂ ਸਿਪਾਹੀਆਂ ਨੇ ਆਉਂਦੀ ਹੋਈ ਸੰਗਤ ਨੂੰ ਲੁੱਟ ਲਿਆ। ਭਾਵ ਸੰਗਤ ਦੇ ਕੋਲ ਜਿਹੜੀਆਂ ਪਿਟਾਵਾਂ ਸਨ, ਸੰਗਤ ਕੋਲ ਜਿਹੜੀਆਂ ਵਸਤੂਆਂ ਸਨ, ਉਹ ਸਾਰੀਆਂ ਵਸਤੂਆਂ ਪਿਟਾਵਾਂ ਉਹਨਾਂ ਨੇ ਖੋਹ ਲਈਆਂ ਹਨ।
ਤਜੈ ਨਾ ਨਾਮ ਗੁਰੂ ਸੁਨ ਪਾਵਤ।
ਜਦੋਂ ਸੁਣਦਾ ਕਿ ਸੰਗਤ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਤੇ ਮਹਾਰਾਜ ਜੀ ਤੁਹਾਡਾ ਨਾਂ ਸੁਣਦਿਆਂ ਸਾਰ ਉਹਨੂੰ ਇੰਨੀ ਈਰਖਾ ਆਉਂਦੀ ਹੈ, ਇੰਨੀ ਜ਼ਿਆਦਾ ਦਵੈਸ਼ ਆਉਂਦੀ ਹੈ ਕਿ ਉਹ ਫਿਰ ਸੰਗਤ ਨੂੰ ਛੱਡਦਾ ਨਹੀਂ। ਜੇ ਉਹਨੂੰ ਪਤਾ ਲੱਗ ਜੇ ਕਿ ਸੰਗਤ ਗੁਰੂ ਦੀ ਹੈ, ਇਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਤਾਂ ਉਹ ਸਗੋਂ ਜਾਣ ਬੁੱਝ ਕੇ ਸੰਗਤ ਨੂੰ ਖਰਾਬ ਕਰਦਾ ਹੈ, ਸੰਗਤ ਨੂੰ ਲੁੱਟਦਾ, ਤੰਗ ਪਰੇਸ਼ਾਨ ਕਰਦਾ ਹੈ।
ਇੱਕ ਦਿਨ ਫੇਰ ਦੇਈ ਸੁਧਕਾਓ।
ਇਸੇ ਤਰ੍ਹਾਂ ਇੱਕ ਦਿਨ ਫੇਰ ਕਿਸੇ ਨੇ ਆ ਕੇ ਖਬਰ ਦਿੱਤੀ। ਇੱਕ ਖਬਰ ਇਹ ਪਹਿਲਾਂ ਸਤਿਗੁਰਾਂ ਨੂੰ ਮਿਲ ਗਈ ਸੂਬੇ ਲਾਹੌਰ ਦੀ, ਤੇ ਇੰਨੇ ਨੂੰ ਕਿਸੇ ਨੇ ਇੱਕ ਦਿਨ ਹੋਰ ਖਬਰ ਆ ਕੇ ਸਤਿਗੁਰਾਂ ਨੂੰ ਦਿੱਤੀ ਹੈ।
ਸੂਬਾ ਜੋ ਸਰਹੰਦ ਕੇ ਮਾਓ।
ਇਹ ਖਬਰ ਕਿਹਦੀ ਸੀ? ਇਹ ਸੂਬੇ ਸਰਹੰਦ ਵਜ਼ੀਰ ਖਾਂ ਦੀ ਖਬਰ ਸੀ। ਇਹਦੇ ਬਾਰੇ ਆ ਕੇ ਕਿਸੇ ਸਿੱਖ ਨੇ ਆ ਕੇ ਖਬਰ ਦਿੱਤੀ, ਸਤਿਗੁਰਾਂ ਨੂੰ ਦੱਸਿਆ ਕਿ ਮਹਾਰਾਜ ਜੀ ਜੋ ਸਰਹੰਦ ਦਾ ਸੂਬਾ ਵਜ਼ੀਰ ਖਾਂ ਹੈ,
ਤਿੰਨਵੀਂ ਸੰਗਤ ਲੀਨ ਸੁਛੇਨ।
ਮਹਾਰਾਜ ਉਹਨੇ ਵੀ ਸੰਗਤ ਨੂੰ ਲੁੱਟਿਆ, ਉਹ ਵੀ ਜਿਹੜੀ ਸੰਗਤ ਰਸਤੇ ਵਿੱਚ ਆ ਰਹੀ ਸੀ, ਸੰਗਤ ਦੇ ਕੋਲੋਂ ਵਸਤੂਆਂ ਖੋਈਆਂ ਨੇ, ਉਹਨੇ ਵੀ ਸੰਗਤ ਨੂੰ ਲੁੱਟਿਆ ਹੈ।
ਮੂਢ ਕੁਤਸਤ ਕਾਜ ਕੋ ਕੀਨ।
ਇਹਦਾ ਮੂਰਖ ਨੇ ਬੜਾ ਕੁਤਸਤ ਮਾੜਾ ਕੰਮ ਕੀਤਾ ਸੂਬੇ ਵਜ਼ੀਰ ਖਾਂ ਨੇ, ਕਿ ਜਿਹੜੀ ਸੰਗਤ ਤੁਹਾਡੇ ਦਰਸ਼ਨਾਂ ਨੂੰ ਆ ਰਹੀ ਸੀ, ਆਪ ਜੀ ਦੇ ਦਰਸ਼ਨਾਂ ਨੂੰ ਆਉਂਦੀ ਸੰਗਤ ਨੂੰ ਰਸਤੇ ਵਿੱਚ ਇਹਨਾਂ ਨੇ ਲੁੱਟਿਆ ਹੈ।
ਸੁਣ ਬੋਲੇ ਸੁਣ ਗੁਰ ਬੋਲੇ ਤਰ ਕੈ ਰੋਸਾ, ਸੂਬੇ ਕੋ ਸੰਗਤ ਨੇ ਖੋਸਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਬੜੇ ਵੀਰ ਰਸ ਵਿੱਚ ਆਏ। ਵੀਰ ਰਸ ਵਿੱਚ ਆ ਕੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਇਹ ਖਬਰ ਆ ਕੇ ਸੁਣਾਉਂਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਖੋਇਆ, ਸੰਗਤ ਨੂੰ ਲੁੱਟਿਆ, ਉਹ ਕੋਈ ਇਹ ਵੀ ਖਬਰ ਸੁਣਾਓ ਆ ਕੇ ਵੀ ਸੰਗਤ ਨੇ ਸੂਬੇਦਾਰਾਂ ਨੂੰ ਲੁੱਟਿਆ। ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਆ ਗਏ, ਕਹਿੰਦੇ ਮੈਂ ਸੰਗਤ ਸ਼ਸਤਰਧਾਰੀ ਬਣਾਈ ਹੈ, ਮੈਂ ਸ਼ਸਤਰਧਾਰੀ ਸੂਰਮੇ ਪੈਦਾ ਕੀਤੇ ਨੇ, ਮੈਨੂੰ ਇਹ ਆ ਕੇ ਖਬਰਾਂ ਸੁਣਾਉਂਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਲੁੱਟਿਆ, ਉਹ ਕੋਈ ਇਹ ਵੀ ਆ ਕੇ ਤਾਂ ਸੁਣਾਓ ਵੀ ਸੰਗਤ ਨੇ ਸੂਬੇਦਾਰ ਨੂੰ ਲੁੱਟਿਆ ਹੈ।
ਇਸ ਬਿਦ ਆਨ ਕਹਿਤ ਨਾ ਕੋ।
ਏਦਾਂ ਤਾਂ ਕੋਈ ਨੀ ਕਹਿੰਦਾ ਆ ਕੇ ਕਿ ਸੰਗਤ ਨੇ ਸੂਬੇਦਾਰ ਨੂੰ ਲੁੱਟਿਆ, ਸਗੋਂ ਇਹ ਆ ਕੇ ਕਹਿੰਦੇ ਹੋ ਵੀ ਸੂਬੇਦਾਰਾਂ ਨੇ ਸੰਗਤ ਨੂੰ ਲੁੱਟਿਆ ਹੈ।
ਸੰਗਤ ਛੀਨੀ ਪਾਕਤ ਸੋ।
ਇਹ ਆ ਕੇ ਕਹਿੰਦੇ ਹੋ ਵੀ ਸੰਗਤ ਕੋਲੋਂ ਖੋ ਲਿਆ ਸਾਰਾ ਕੁਝ, ਉਹ ਇਹ ਕਿਉਂ ਨੀ ਆ ਕੇ ਦੱਸਦੇ ਮੈਨੂੰ, ਏਦਾਂ ਦੀ ਖਬਰ ਆ ਕੇ ਮੈਨੂੰ ਕਿਉਂ ਨੀ ਦਿੰਦੇ ਕਿ ਸੰਗਤ ਨੇ ਸੂਬੇਦਾਰਾਂ ਕੋਲੋਂ ਆਹ ਕੁਝ ਖੋ ਕੇ ਲਿਆਂਦਾ ਹੈ।
ਹੁਣ ਸਭਿਆਂ ਕੋ ਕਹਿਓ ਸੁਣਾਏ।
ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਆਏ ਹੋਏ ਜਦੋਂ ਇਹ ਬੋਲ ਬੋਲੇ, ਫਿਰ ਮਹਾਰਾਜ ਜੀ ਸਾਰੇ ਸਿੰਘਾਂ ਨੂੰ ਸੁਣਾਉਂਦਿਆਂ ਹੋਇਆ ਬੋਲੇ,
ਸੱਚ ਕਹੇ ਸਿੱਖ ਜੁਤ ਸੰਬੰਧਾਏ।
ਮਹਾਰਾਜ ਜੀ ਕਹਿੰਦੇ ਭਾਈ ਸਾਰੇ ਸੱਚ ਕਹਿੰਦੇ ਹਨ।
ਬੀਤੀ ਨੌ ਸਤਿਗੁਰ ਪਤਸ਼ਾਹੇ, ਰਾਣੇ ਉਪਦੇਸ਼ ਸੰਗਤ ਨਾਏ।
ਮਹਾਰਾਜ ਜੀ ਕਹਿੰਦੇ ਨੌ ਪਾਤਸ਼ਾਹੀਆਂ, ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਨੌਵੇਂ ਗੁਰਦੇਵ ਤੱਕ ਕਿਸੇ ਨੇ ਜੰਗ ਦਾ ਉਪਦੇਸ਼ ਨਹੀਂ ਦਿੱਤਾ। ਛੇਵੇਂ ਪਾਤਸ਼ਾਹ ਨੇ ਕੁਝ ਸਮੇਂ ਲਈ ਜੰਗ ਯੁੱਧ ਕੀਤੇ, ਪਰ ਸਭ ਗੁਰੂ ਸਾਹਿਬਾਨਾਂ ਨੇ ਸ਼ਾਂਤੀ ਭਗਤੀ ਦਾ ਹੀ ਉਪਦੇਸ਼ ਦਿੱਤਾ ਹੈ।
ਸੇਵਾ ਕਰਨੀ ਪਾਓ ਬਿਸਾਲਾ, ਜਪੋ ਨਾਮ ਪਕੜਾਈ ਮਾਲਾ।
ਸੰਗਤ ਨੂੰ ਇਹੀ ਉਪਦੇਸ਼ ਦਿੱਤਾ ਵੀ ਸੇਵਾ ਕਰੋ, ਨਾਮ ਜਪੋ, ਔਰ ਨਾਮ ਜਪਣ ਵਾਸਤੇ ਸਭ ਨੂੰ ਮਾਲਾਵਾਂ ਫੜਾਈਆਂ ਵੀ ਮਾਲਾ ਦੇ ਨਾਲ ਨਾਮ ਜਪੋ। ਸ਼ਸਤਰ ਧਾਰੀ ਨਹੀਂ ਬਣਾਇਆ, ਸੂਰਮੇ ਨਹੀਂ ਬਣਾਇਆ।
ਅਬ ਮੈਂ ਚੰਡੀ ਪਾਠ ਪਠਾਵੋ,
ਮਹਾਰਾਜ ਜੀ ਕਹਿੰਦੇ ਹੁਣ ਮੈਂ ਆਪਣੇ ਸਿੰਘਾਂ ਨੂੰ ਚੰਡੀ ਦੀ ਵਾਰ ਦਾ ਪਾਠ ਕਰਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਹੁਣ ਮੈਂ ਸਿੰਘਾਂ ਨੂੰ ਸ਼ਸਤਰ ਧਾਰੀ ਬਣਾਇਆ, ਸੂਰਮੇ ਬਣਾਇਆ, ਯੋਧੇ ਬਣਾਇਆ, ਤੇ ਜਿੱਥੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਸੀ ਉੱਥੇ ਹੁਣ ਮੈਂ ਇਹਨਾਂ ਨੂੰ ਚੰਡੀ ਦੀ ਵਾਰ ਦਾ ਪਾਠ ਕਰਨ ਵਾਸਤੇ ਲਾਇਆ।
ਸਿੰਘ ਨਾਮ ਧਰ ਸ਼ਸਤਰ ਗਾਵੋ,
ਮੈਂ ਸਿੰਘ ਨਾਮ ਧਰ ਕੇ ਇਹਨਾਂ ਨੂੰ ਸ਼ਸਤਰ ਗ੍ਰਹਿਣ ਕਰਾਵਾਂਗਾ।
ਲਘੂ ਚਿੜੀਆਂ ਤੇ ਬਾਜ ਤੁੜਾਵੋ,
ਮੈਂ ਇਹਨਾਂ ਛੋਟੀਆਂ ਚਿੜੀਆਂ ਤੋਂ ਵੱਡੇ ਵੱਡੇ ਬਾਜ ਤੁੜਾਵਾਂਗਾ, ਇਹ ਵੱਡੇ ਵੱਡੇ ਬਾਜਾਂ ਨੂੰ ਮਰਾਵਾਂਗਾ।
ਮਰਦ ਮਿਲਾਏ ਗਰਦ ਦਿਖਲਾਵੋ,
ਆ ਜਿਹੜੇ ਵੱਡੇ ਵੱਡੇ ਮਰਦ ਕਹਾਉਣ ਵਾਲੇ ਨੇ ਤੁਰਕ, ਇਹਨਾਂ ਮਰਦਾਂ ਨੂੰ ਆਪਣੇ ਸਿੰਘਾਂ ਪਾਸੋਂ ਗਰਦ ਵਿੱਚ ਮਿਲਵਾ ਦਿਆਂਗਾ।
ਖੰਡੇ ਕੀ ਪਾਲ ਜੋਲੇ ਸਿੰਘ ਨਾਮ ਤਰਵਾਵੇ ਜੇ,
ਜਿਹੜਾ ਖੰਡੇ ਦੀ ਪੌਲ ਲਵੇਗਾ, ਖੰਡੇ ਦੀ ਪੌਲ ਛਕੇਗਾ, ਔਰ ਖੰਡੇ ਦੀ ਪੌਲ ਛੱਕ ਕੇ ਆਪਣਾ ਨਾਮ ਸਿੰਘ ਪਦ ਦੇ ਨਾਲ ਧਰੇਗਾ।
ਸੋ ਸ਼ਸਤਰਾਂ ਤੇ ਛੂਚ ਨਾ ਰਹੇ,
ਮਹਾਰਾਜ ਕਹਿੰਦੇ ਮੇਰਾ ਉਹ ਸਿੰਘ ਸ਼ਸਤਰਾਂ ਤੋਂ ਖਾਲੀ ਨਾ ਰਵੇ। ਜਿਹਦੇ ਨਾਂ ਨਾਲ ਸਿੰਘ ਜੁੜਦਾ ਨਾ, ਅੰਮ੍ਰਿਤ ਧਾਰੀ ਆ, ਖੰਡੇ ਦੀ ਪੌਲ ਛਕੀ ਹੋਈ ਹੈ, ਉਹ ਸ਼ਸਤਰ ਤੋਂ ਬਿਨਾਂ ਨਾ ਰਹੇ। ਮੇਰਾ ਉਹ ਸਿੰਘ ਸ਼ਸਤਰ ਧਾਰੀ ਹੋ ਕੇ ਰਹੇ, ਕਿਉਂਕਿ ਸ਼ਸਤਰ ਤੋਂ ਬਿਨਾਂ ਨਰੰਗ ਭੇਡ ਜਾਨੋ, ਗਹਿ ਕਾਨ ਤਾਂ ਕੋ ਕਿਪਹਿ ਲੈ ਸਿਧਾਨੋ। ਜਿਹੜਾ ਸ਼ਸਤਰ ਵਿਹੂਣਾ ਬੰਦਾ ਉਹ ਭੇਡ ਦੇ ਸਮਾਨ ਹੈ, ਤੇ ਭੇਡ ਦਾ ਕੰਨ ਫੜ ਕੇ ਜਿੱਧਰ ਮਰਜ਼ੀ ਕੋਈ ਫੜ ਕੇ ਲੈ ਜਾਏ, ਪਰ ਜਿਹੜਾ ਸ਼ਸਤਰ ਧਾਰੀ ਹੈ ਉਹ ਬੱਬਰ ਸ਼ੇਰ ਹੈ, ਤੇ ਬੱਬਰ ਸ਼ੇਰ ਦੇ ਕੰਨ ਨੂੰ ਫੜਨ ਤੋਂ ਪਹਿਲਾਂ ਲੋਕ ਲੱਖਾਂ ਵੇਰੀ ਸੋਚਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਅੰਮ੍ਰਿਤਧਾਰੀ ਖੰਡੇ ਦੀ ਪੌਲ ਛਕਣ ਵਾਲਾ ਸਿੰਘ ਹੈ, ਉਹ ਸਿੰਘ ਮੇਰਾ ਸ਼ਸਤਰ ਧਾਰੀ ਹੋਵੇ।
ਬਹੁ ਅਭਿਆਸ ਰਿਤਾ ਪ੍ਰਤਿਗ ਹੈ,
ਕੱਲਾ ਸ਼ਸਤਰ ਧਾਰੀ ਨਾ ਹੋਵੇ, ਸ਼ਸਤਰਾਂ ਦਾ ਅਭਿਆਸ ਕਰਨ ਵਾਲਾ ਸ਼ਸਤਰ ਅਭਿਆਸੀ ਵੀ ਹੋਵੇ, ਉਹਨੂੰ ਸ਼ਸਤਰ ਚਲਾਉਣੇ ਵੀ ਆਉਂਦੇ ਹੋਣ। ਅਕਸਰ ਕਿਰਪਾਨ ਪਕੜ ਲੈਂਦੇ ਨੇ ਸਿੰਘ, ਪਰ ਕਿਰਪਾਨ ਪਕੜ ਕੇ ਚਲਾਣੀ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਮੇਰਾ ਸਿੰਘ ਜਿੱਥੇ ਸ਼ਸਤਰ ਧਾਰੀ ਹੋਵੇ ਉੱਥੇ ਉਹਨਾਂ ਸ਼ਸਤਰਾਂ ਨੂੰ ਚਲਾਉਣ ਦਾ ਅਭਿਆਸ ਵੀ ਕਰਦਾ ਹੋਵੇ।
ਕੇਸਨ ਕੋ ਅਦਬ ਰੱਖੀ ਜੈ,
ਜਿਹੜਾ ਮੇਰਾ ਸਿੰਘ ਹੈ ਕੇਸਾਂ ਦਾ ਅਦਬ ਰੱਖੇ, ਆਪਣੇ ਸਿਰ ਤੇ ਜਿਹੜੇ ਕੇਸ ਨੇ, ਮੁੱਖ ਤੇ ਜਿਹੜੇ ਕੇਸ ਨੇ, ਇਹਨਾਂ ਕੇਸਾਂ ਦਾ ਅਦਬ ਰੱਖੇ, ਸਤਿਕਾਰ ਰੱਖੇ।
ਮੇਰੀ ਸਿਰ ਪਰ ਛਾਪ ਲਿਖੀ ਜੈ,
ਮਹਾਰਾਜ ਜੀ ਕਹਿੰਦੇ ਜਿਹੜੇ ਮੇਰੇ ਸਿੱਖ ਦੇ ਸਿਰ ਤੇ ਕੇਸ ਨੇ ਨਾ, ਇਹ ਮੇਰੀ ਛਾਪ ਹੈ, ਇਹ ਮੇਰੀ ਮੋਹਰ ਹੈ, ਕੇਸ ਗੁਰੂ ਕੀ ਮੋਹਰ, ਇਹ ਜਿਹੜੇ ਕੇਸ ਨੇ ਗੁਰੂ ਦੀ ਛਾਪ ਹੈ, ਇਹ ਗੁਰੂ ਦੀ ਮੋਹਰ ਹੈ, ਇਹਦੇ ਨਾਲ ਪਛਾਣਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ।
ਡੱਲੇ ਸਨ ਹੁਕਮ ਬਖਾਨਾ,
ਮਹਾਰਾਜ ਜੀ ਨੇ ਬਚਨ ਸੁਣਾਏ ਸਾਰਿਆਂ ਨੂੰ, ਫਿਰ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਡੱਲੇ ਨੂੰ ਕਹਿਣ ਲੱਗੇ,
ਕਹਿ ਗਏ ਲਾਠੀ ਬੋ ਨਰ ਪਾਨਾ।
ਮਹਾਰਾਜ ਜੀ ਕਹਿੰਦੇ ਡੱਲਿਆ ਏਦਾਂ ਕਰ ਵੀ ਤੈਨੂੰ ਇੱਕ ਜੁਗਤ ਦੱਸੀ, ਅਸੀਂ ਸੰਗਤ ਨੂੰ ਜੰਗ ਕਰਨਾ ਸਿਖਾਉਣਾ, ਸੰਗਤ ਨੂੰ ਦੱਸਣਾ ਵੀ ਕਿਵੇਂ ਜੰਗ ਲੜਨਾ। ਮਹਾਰਾਜ ਜੀ ਨੇ ਆਖਿਆ ਡੱਲਿਆ ਜੀ, ਜਿਹੜੇ ਤੇਰੇ ਬੈਰਾੜ ਸਾਥੀ ਨੇ, ਜਿੰਨੇ ਤੇਰੇ ਸੂਰਮੇ ਨੇ ਬੈਰਾੜ, ਉਹਨਾਂ ਨੂੰ ਕਹਿ ਦੇ ਕਿ ਉਹ ਸਾਰੇ ਆਪਣੇ ਹੱਥਾਂ ਵਿੱਚ ਡਾਂਗਾ ਪਕੜ ਲੈਣ,
ਛੀਨਵੇ ਸੰਗਤ ਜਾਵੋ,
ਤੇ ਜਿਹੜੀ ਸੰਗਤ ਆ ਰਹੀ ਹੈ ਸਾਡੇ ਦਰਸ਼ਨ ਕਰਨ ਵਾਸਤੇ ਉਹਨਾਂ ਕੋਲੋਂ ਖੋਣ ਵਾਸਤੇ ਜਾਓ, ਕਿ ਜਿਹੜੇ ਤੁਸੀਂ ਆਪਣੇ ਬੰਦੇ ਲੈ ਕੇ, ਡੱਲੇ ਨੂੰ ਕਿਹਾ ਮਹਾਰਾਜ ਜੀ ਨੇ ਆਪਣੇ ਨਾਲ ਦੇ ਸਾਰੇ ਬਰਾੜਾਂ ਨੂੰ ਨਾਲ ਲੈ ਕੇ, ਸੰਗਤ ਕੋਲ ਜਿਹੜੀਆਂ ਰਸਤਾ ਵਸਤਾਂ ਹੋਣਗੀਆਂ, ਸੰਗਤ ਕੋਲ ਜਿਹੜੀਆਂ ਵਸਤੂਆਂ ਹੋਣਗੀਆਂ, ਉਹ ਤੁਸੀਂ ਖੋਣ ਵਾਸਤੇ ਜਾਣਾ ਹੈ,
ਉਹ ਵਸੋ ਨਹੀਂ ਗਵਾਵੋ,
ਔਰ ਉਹਨਾਂ ਦੀਆਂ ਵਸਤੂਆਂ ਸਾਰੀਆਂ ਖੋਹ ਕੇ ਲੈ ਕੇ ਆਉਣੀਆਂ ਨੇ, ਕੋਈ ਵਸਤੂ ਉਹਨਾਂ ਦੇ ਨਾਲ ਨਹੀਂ ਜਾਣ ਦੇਣੀ।
ਅਬ ਸੰਗਰਾਮ ਕਰਨ ਸਿੱਖ ਰਾਮ ਹੈ,
ਆਪਣੀ ਸੰਗਤ ਨੂੰ ਜੰਗ ਕਰਨਾ ਸਿਖਾਉਣਾ, ਆਪਣੀ ਸੰਗਤ ਨੂੰ ਯੁੱਧ ਕਰਨਾ ਸਿਖਾਉਣਾ, ਇਹਨਾਂ ਨੂੰ ਸਿਖਾਉਣਾ ਆਪਣੀ ਸੈਲਫ ਡਿਫੈਂਸ ਕਿਵੇਂ ਕਰਨੀ ਹੈ।
ਇਨਤੇ ਹੀ ਤੁਰਕਨ ਮਰਵਾਵਾਂ,
ਇਹਨਾਂ ਕੋਲੋਂ ਹੀ ਅਸੀਂ ਤੁਰਕਾਂ ਨੂੰ ਮਰਵਾਉਣਾ, ਇਹਨਾਂ ਕੋਲੋਂ ਹੀ ਅਸੀਂ ਵੱਡਿਆਂ ਵੱਡਿਆਂ ਮਲੇਛਾਂ ਨੂੰ ਮਰਵਾਉਣਾ, ਇਹਨਾਂ ਚਿੜੀਆਂ ਤੋਂ ਮੈਂ ਬਾਜ ਤੁੜਾਉਣੇ ਹਨ।
ਉਤਕੈ ਪੱਟਿਓ ਸੰਗਤ ਮਾਏ, ਇਹ ਬੈਰਾਰ ਹੁਕਮ ਮੈਂ ਨਾਏ।
ਡੱਲੇ ਨੂੰ ਕਹਿ ਦਿੱਤਾ ਵੀ ਤੂੰ ਆਪਣੇ ਬਰਾੜਾਂ ਨੂੰ ਲੈ ਕੇ ਹਮਲਾ ਕਰ ਸੰਗਤ ਤੇ। ਉਧਰ ਸੰਗਤ ਨੂੰ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ, ਸੰਗਤ ਜੀ ਇਹ ਜਿਹੜੇ ਬਰਾੜ ਨੇ ਸਾਡੇ ਹੁਕਮ ਦੇ ਵਿੱਚ ਨਹੀਂ ਹਨ। ਕਿਉਂਕਿ ਪਤਾ ਨਾ ਲੱਗੇ ਸੰਗਤ ਨੂੰ ਵੀ ਇਹ ਝੂਠਾ ਹਮਲਾ ਕਰ ਰਹੇ ਨੇ ਕਿ ਸੱਚਾ ਕਰ ਰਹੇ ਨੇ, ਉਹਨਾਂ ਨੂੰ ਏਦਾਂ ਲੱਗੇ ਵੀ ਸੱਚ ਹੀ ਹਮਲਾ ਕਰ ਰਹੇ ਨੇ। ਇਸ ਕਰਕੇ ਸੰਗਤ ਨੂੰ ਵੀ ਮਹਾਰਾਜ ਜੀ ਨੇ ਕਹਿ ਭੇਜਿਆ ਕਿ ਭਾਈ ਆ ਜਿਹੜੇ ਬੈਰਾੜ ਨੇ ਇਹ ਸਾਡੇ ਹੁਕਮ ਦੇ ਵਿੱਚ ਨਹੀਂ ਹਨ।
ਪਾਹੁਣਚਾਰੀ ਨੈ ਸਥਾਨਾ,
ਇੱਥੇ ਸਾਡੀ ਕੋਈ ਪ੍ਰਾਹੁਣਾਚਾਰੀ ਨਹੀਂ ਹੋ ਰਹੀ।
ਆਵੋ ਅਗਰ ਬਨੋ ਸਾਵਧਾਨਾ,
ਤੁਸੀਂ ਅੱਗੋਂ ਸਾਵਧਾਨ ਹੋ ਕੇ ਆਉਣਾ, ਕਿਉਂਕਿ ਇਹਨਾਂ ਬਰਾੜਾਂ ਨੇ ਤੁਹਾਨੂੰ ਲੁੱਟਣ ਵਾਸਤੇ ਹਮਲਾ ਕਰਨਾ ਹੈ।
ਵਸਤੂ ਨੇ ਕੁਸਾਵਨ ਕਰੀਏ,
ਆਪਣੀਆਂ ਵਸਤੂਆਂ ਨੀ ਖੋਣ ਦੇਣੀਆਂ ਇਹਨਾਂ ਕੋਲੋਂ, ਇਹ ਤੁਹਾਡੇ ਕੋਲੋਂ ਖੋਣ ਆਵਣਗੇ, ਇਹ ਤੁਹਾਡੇ ਕੋਲੋਂ ਵਸਤੂਆਂ ਲੁੱਟਣ ਆਉਣਗੇ, ਪਰ ਤੁਸੀਂ ਆਪਣਾ ਆਪ ਇਹਨਾਂ ਨੂੰ ਲੁੱਟਣ ਨਹੀਂ ਦੇਣਾ।
ਪੁਰਸ਼ਾਰਥ ਆਪਣੇ ਮੈਂ ਧਰੀਏ,
ਤੁਸੀਂ ਆਪਣਾ ਪੁਰਸ਼ਾਰਥ ਰੱਖਣਾ, ਆਪਣਾ ਬਲ ਆਪਣੀ ਤਾਕਤ ਰੱਖਣੀ ਹੈ।
ਤੇ ਡੱਲਾ ਲੈ ਨਾਲ ਕਨੇ,
ਉਧਰ ਸੰਗਤ ਨੂੰ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਇਹ ਬਰਾੜ ਸਾਡੇ ਤੋਂ ਆਕੀ ਹੋਏ, ਤੁਹਾਡੇ ਤੇ ਹਮਲਾ ਕਰਨ ਲੱਗੇ ਨੇ। ਇਧਰ ਡੱਲੇ ਨੂੰ ਕਿਹਾ ਵੀ ਤੁਸੀਂ ਹਮਲਾ ਕਰਕੇ ਸਾਰਾ ਕੁਝ ਖੋਣਾ। ਤੋ ਭਾਈ ਡੱਲੇ ਨੇ ਉਸੇ ਤਰ੍ਹਾਂ ਮਹਾਰਾਜ ਜੀ ਦਾ ਹੁਕਮ ਮੰਨਦੇ ਆਪਣੇ ਨਾਲ ਬਰਾੜ ਸਾਥੀ ਲਏ, ਉਹ ਡਾਂਗਾਂ ਲੈ ਲਈਆਂ, ਸੋਟੀਆਂ ਲੈ ਲਈਆਂ, ਔਰ ਡਾਂਗਾਂ ਲੈ ਕੇ ਹਮਲਾ ਕਰ ਦਿੱਤਾ।
ਉਤ ਸੁਚੇਤ ਕਸਕਟ ਸਿੱਖ ਬਣੇ,
ਉਧਰ ਜਿਹੜੇ ਸਿੱਖ ਸਨ ਉਹ ਵੀ ਕਮਰ ਕੱਸੇ ਕਰਕੇ ਸੁਚੇਤ ਹੋ ਗਏ, ਉਧਰ ਸਿੱਖ ਵੀ ਸਾਵਧਾਨ ਹੋ ਗਏ।
ਭਇਓ ਭੇੜ ਦੋਨ ਦਿਸ਼ਕੇਰਾ,
ਪਾਸਿਓ ਬੜਾ ਵੱਡਾ ਭਾਰੀ ਭੇੜ ਹੋਇਆ, ਇਧਰੋਂ ਡੱਲੇ ਦੇ ਸਾਥੀਆਂ ਨੇ ਹਮਲਾ ਕਰਕੇ ਵਸਤੂਆਂ ਖੋਣੀਆਂ ਸ਼ੁਰੂ ਕੀਤੀਆਂ, ਉਧਰੋਂ ਸੰਗਤ ਨੇ ਕਮਰ ਕੱਸੇ ਕੀਤੇ ਹੋਏ, ਸ਼ਸਤਰ ਧਾਰਨ ਕੀਤੇ ਹੋਏ, ਉਹ ਕਹਿੰਦੇ ਅਸੀਂ ਆਪਣਾ ਕੁਝ ਖੋਣ ਨਹੀਂ ਦੇਣਾ।
ਪਰ ਇੱਕ ਵਾਰ ਵਡੇਰਾ,
ਇੱਕ ਵਾਰ ਤਾਂ ਬੜਾ ਭਾਰੀ ਰੌਲਾ ਪਿਆ, ਇੱਕ ਵਾਰੀ ਬੜਾ ਸ਼ੋਰ ਸ਼ਰਾਬਾ ਹੋਇਆ।
ਉੱਚੇ ਥਲ ਸਤ ਗੁਰ ਤਬ ਥੇਰੇ, ਦੇਖ ਦੇਖ ਬਿਗ ਸਹਿ ਮੁਦ ਭਰੇ।
ਸਤਿਗੁਰੂ ਜੀ ਉੱਚੀ ਜਗ੍ਹਾ ਤੇ ਬੈਠੇ ਵੇਖ ਰਹੇ ਨੇ ਕਿ ਕਿਵੇਂ ਸੰਗਤ ਆਪਣਾ ਆਪ ਬਚਾ ਰਹੀ ਹੈ ਬਰਾੜਾਂ ਕੋਲੋਂ। ਮਹਾਰਾਜ ਜੀ ਨੇ ਦੱਸਣਾ ਸੀ ਵੀ ਏਦਾਂ ਹੀ ਜਿਵੇਂ ਇਹਨਾਂ ਕੋਲੋਂ ਆਪਣਾ ਆਪ ਬਚਾਉਣਾ, ਏਦਾਂ ਉਹਨਾਂ ਤੁਰਕਾਂ ਕੋਲੋਂ ਵੀ ਬਚਾਉਣਾ, ਜਿਹੜੇ ਸੂਬਾ ਲਾਹੌਰ ਤੇ ਸੂਬਾ ਸਰਹੰਦ ਦੇ ਸਿਪਾਹੀ ਰਸਤੇ ਵਿੱਚ ਇਹਨਾਂ ਨੂੰ ਲੁੱਟਦੇ ਨੇ, ਉਹਨਾਂ ਕੋਲੋਂ ਵੀ ਆਪਣਾ ਆਪ ਬਚਾਉਣਾ, ਇਹ ਲੜਨਾ ਸਿਖਾ ਰਹੇ ਨੇ ਮਹਾਰਾਜ ਜੀ। ਤੇ ਸਤਿਗੁਰੂ ਜੀ ਜਦੋਂ ਵੇਖਦੇ ਨੇ ਵੀ ਬਰਾੜ ਲੁੱਟ ਰਹੇ ਨੇ, ਸੰਗਤ ਲੁੱਟਣ ਨਹੀਂ ਦਿੰਦੀ,
ਇਹ ਖੋਸਤ ਉਹ ਨਹੀਂ ਖੁਸਾਵਾਂ,
ਇਹ ਖੋਣਾ ਚਾਹੁੰਦੇ ਨੇ, ਤੇ ਸੰਗਤ ਅੱਗੋਂ ਆਪਣਾ ਸਮਾਨ ਖੋਣ ਨਹੀਂ ਦਿੰਦੀ। ਤੇ ਵੇਖ ਵੇਖ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਮੁਸਕੁਰਾ ਰਹੇ ਹਨ।
ਝੀਲ ਕਰੇ ਇੱਕ ਝੀਲ ਜਾਵੇ,
ਔਰ ਉਹ ਇਹ ਭੇੜ ਕਰਦੇ ਨੇ ਤੇ ਸੰਗਤ ਅੱਗੋਂ ਇਹਨਾਂ ਦਾ ਭੇੜ ਪੂਰੇ ਤੌਰ ਤੇ ਚੱਲਦੀ ਹੈ।
ਸ਼ਸਤਰ ਮਾਰੇ ਦੋਨੋਂ ਦਿਸ਼ ਮੈਂ,
ਦੋਵਾਂ ਪਾਸਿਓਂ ਸ਼ਸਤਰ ਚੱਲਣ ਲੱਗੇ ਨੇ, ਦੋਵਾਂ ਪਾਸਿਓਂ ਹਥਿਆਰ ਚੱਲਣ ਲੱਗੇ ਹਨ।
ਹਲਕੋ ਕਰਤ ਭਿੜਦੇ ਆਪਸ ਮੈਂ,
ਔਰ ਬੜਾ ਬਲ ਧਾਰਨ ਕਰਕੇ ਆਪਸ ਵਿੱਚ ਭਿੜਦੇ ਨੇ, ਆਪਸ ਵਿੱਚ ਜੂਝਦੇ ਹਨ।
ਤੇਰੇ ਨਿਕਟ ਤਿੰਨ ਗੁਰੂ ਸੁਣਾ ਮੈਂ, ਇਬ ਤੁਰਕਨ ਸੰਗ ਜੰਗ ਮਚਾਵੇ।
ਮਹਾਰਾਜ ਕੋਲ ਖਲੋਤੇ ਜਦੋਂ ਸੰਗਤ ਆ ਗਈ, ਪਾਤਸ਼ਾਹ ਨੇ ਆਖਿਆ ਜਿਵੇਂ ਇਹਨਾਂ ਬਰਾੜਾਂ ਨਾਲ ਲੜੇ ਹੋ ਨਾ, ਏਦਾਂ ਤੁਰਕਾਂ ਨਾਲ ਵੀ ਲੜਨਾ, ਤੁਹਾਨੂੰ ਇਹ ਲੜਨਾ ਹੀ ਸਿਖਾਉਣਾ ਸੀ, ਅਸੀਂ ਤੁਹਾਨੂੰ ਇਹ ਜੰਗ ਕਰਨਾ ਹੀ ਸਿਖਾਉਣਾ ਸੀ, ਆ ਕੇ ਹੁਣ ਦੁਬਾਰਾ ਨਾ ਸਾਨੂੰ ਕਿਹੋ ਕਿ ਸਾਨੂੰ ਸੂਬੇਦਾਰਾਂ ਨੇ ਲੁੱਟ ਲਿਆ। ਹਾਂ, ਇਹ ਭਾਵੇਂ ਆ ਕੇ ਕਿਹੋ ਜੇ ਵੀ ਅਸੀਂ ਸੂਬੇਦਾਰ ਨੂੰ ਲੁੱਟ ਕੇ ਲਿਆਏ ਹਾਂ, ਇਹ ਗੱਲ ਜ਼ਰੂਰ ਕਿਹੋ ਜੇ ਆ ਕੇ, ਪਰ ਇਹ ਨਾ ਕਿਹੋ ਸਾਨੂੰ ਸੂਬੇਦਾਰਾਂ ਨੇ ਲੁੱਟ ਲਿਆ ਰਸਤੇ ਦੇ ਵਿੱਚ। ਮਹਾਰਾਜ ਜੀ ਕਹਿੰਦੇ ਜਿਵੇਂ ਇਹਨਾਂ ਬਰਾੜਾਂ ਨਾਲ ਲੜ ਕੇ ਵਿਖਾਇਆ ਤੇ ਆਪਣਾ ਆਪ ਲੁੱਟਣ ਨਹੀਂ ਦਿੱਤਾ, ਏਦਾਂ ਉਹਨਾਂ ਤੁਰਕਾਂ ਨਾਲ ਲੜਨਾ ਤੇ ਆਪਣਾ ਆਪ ਲੁੱਟਣ ਨਹੀਂ ਦੇਣਾ।
ਮਾਰਨ ਮਰਨ ਹਜ਼ਾਰਾਂ ਹੋਏ,
ਹਜ਼ਾਰਾਂ ਦਾ ਮਾਰਨਾ ਮਰਨਾ ਹੋ ਜਾਏ ਭਾਵੇਂ, ਪਰ ਤੁਸੀਂ ਉੱਥੇ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਜੂਝਣਾ, ਉਹਨਾਂ ਕੋਲੋਂ ਹਾਰ ਕੇ ਨਹੀਂ ਜਿੱਤ ਕੇ ਆਉਣਾ ਹੈ।
ਰਾਜ ਲੈ ਸਿੰਘ ਬਨ ਸਭ ਕੋਈ,
ਏਦਾਂ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਉਹ ਸਮਾਂ ਆ ਜਾਏਗਾ ਖਾਲਸਾ ਜੀ, ਜਦੋਂ ਇਹਨਾਂ ਸਾਰੇ ਮਲੇਛਾਂ ਤੇ ਤੁਰਕਾਂ ਨੂੰ ਮਾਰ ਕੇ ਤੁਸੀਂ ਇਹਨਾਂ ਕੋਲ ਰਾਜ ਵੀ ਖੋ ਲਵੋਗੇ। ਤੁਸੀਂ ਇਹਨਾਂ ਕੋਲੋਂ ਰਾਜ ਵੀ ਪ੍ਰਾਪਤ ਕਰ ਲਵੋਗੇ।
ਫਿਰ ਤੇਸੀ ਬਿਦ ਸੰਗਤ ਆਏ,
ਇਹਦਾ ਸੰਗਤ ਭਿੜਦੀ ਭਿੜਦੀ ਉਹਨਾਂ ਬਰਾੜਾਂ ਦੇ ਨਾਲ ਮਹਾਰਾਜ ਜੀ ਦੇ ਕੋਲ ਆ ਗਈ।
ਗੁਰਪਦ ਕਮਲਨ ਸੀਸ ਚੁਕਾਏ,
ਸੰਗਤ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਇਆ, ਨਮਸਕਾਰ ਕੀਤੀ।
ਆਸ਼ਵਾਸਨ ਕਰ ਬੋਰ ਬਖਾਨਾ,
ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਆਸ਼ਵਾਸਨ ਦਿੱਤਾ, ਧੀਰਗ ਦਿੱਤਾ ਤੇ ਧੀਰਜ ਦਿੰਦਿਆਂ ਮਹਾਰਾਜ ਜੀ ਬੋਲੇ,
ਹਿਮ ਛਤਰਨ ਸਨ ਬਨ ਸਵਧਾਨਾ।
ਮਹਾਰਾਜ ਕਹਿੰਦੇ ਖਾਲਸਾ ਜੀ, ਸੰਗਤ ਜੀ, ਏਦਾਂ ਦੁਸ਼ਮਣਾਂ ਨਾਲ ਵੀ ਸਾਵਧਾਨ ਹੋ ਕੇ ਲੜਨਾ, ਇਹ ਤਾਂ ਚਲੋ ਆਪਣੇ ਸਾਥੀ ਸਨ, ਜਦੋਂ ਦੁਸ਼ਮਣ ਤੁਹਾਡੇ ਤੇ ਹਮਲਾ ਕਰਕੇ ਪੈਣ ਉਹਨਾਂ ਨਾਲ ਵੀ ਇਸੇ ਤਰ੍ਹਾਂ ਡਟ ਕੇ ਮੁਕਾਬਲਾ ਕਰਨਾ।
ਸ਼ਸਤਰ ਲੰਗੇ ਸੰਘਾਰਨ ਕਰੀਏ, ਆਪਣਾ ਆਪ ਉਭਾਰਨ ਧਰੀਏ।
ਸ਼ਸਤਰ ਧਾਰਨ ਕਰਕੇ ਉਹਨਾਂ ਸ਼ਸਤਰਾਂ ਦੇ ਨਾਲ ਦੁਸ਼ਮਣਾਂ ਨੂੰ ਮਾਰਨਾ ਔਰ ਆਪਣਾ ਆਪ ਬਚਾਉਣਾ ਹੈ।
ਹੁਣ ਸਤਿਗੁਰ ਕਰਵਾਏ ਕਰਾਓ,
ਇਹਦਾ ਸਤਿਗੁਰੂ ਜੀ ਨੇ ਸੰਗਤ ਨੂੰ ਜੰਗ ਕਰਨਾ ਸਿਖਾਇਆ, ਫਿਰ ਮਹਾਰਾਜ ਜੀ ਨੇ ਲੁੱਟਮਾਰ ਕਰਨੀ ਸਿਖਾਈ ਕਿ ਲੁੱਟਣਾ ਕਿਵੇਂ ਹੈ, ਹੁਕਮ ਕੀਤਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ,
ਸਭ ਤਰਵਾਇਓ ਤਾਹੋ,
ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਤਿਆਰ ਕਰਵਾ ਕੇ ਇੱਕ ਵੱਡੇ ਸਾਰੇ ਬਰਟੋਏ ਵਿੱਚ ਰਖਵਾ ਦਿੱਤੀ।
ਹੁਕਮ ਕਰਿਓ ਲੂਟੋ ਸਭ ਜਾਏ,
ਕੀਤਾ ਸੰਗਤ ਨੂੰ ਵੀ ਜਾਓ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਲੁੱਟੋ। ਮਹਾਰਾਜ ਜੀ ਲੁੱਟਮਾਰ ਕਰਨਾ ਕਈ ਵਾਰ ਅਕਸਰ ਏਦਾਂ ਮਹਾਰਾਜ ਜੀ ਕਰਾਇਆ ਕਰਦੇ ਨੇ ਦਸਵੇਂ ਪਾਤਸ਼ਾਹ, ਤਾਂ ਜੋ ਲੁੱਟਮਾਰ ਕਰਨ ਦਾ ਵੀ ਪਤਾ ਲੱਗੇ ਸਿੰਘਾਂ ਨੂੰ ਵੀ ਲੁੱਟਮਾਰ ਕਿਵੇਂ ਕਰਨੀ ਹੈ। ਕੱਲਾ ਲੁਟਾ ਕੇ ਨਹੀਂ ਆਉਣਾ, ਲੁੱਟਣਾ ਵੀ ਸਿੱਖਣਾ, ਆਪਣਾ ਹੱਕ ਵੀ ਲੈਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਗ ਤਿਆਰ ਕਰਵਾ ਕੇ ਰਖਾ ਦਿੱਤੀ ਤੇ ਆਖਿਆ ਸਾਰੀ ਸੰਗਤ ਲੁੱਟ ਲਓ।
ਸੁਣ ਕਰ ਪਰਿਓ ਖਾਲਸਾ ਧਾਏ,
ਮਹਾਰਾਜ ਜੀ ਦਾ ਬਚਨ ਸੁਣਦਿਆਂ ਸਾਰਾ ਖਾਲਸਾ ਸਾਰੇ ਸਿੰਘ ਧਾ ਕੇ ਦੌੜ ਕੇ ਪੈ ਗਏ ਕੜਾ ਪ੍ਰਸ਼ਾਦ ਦੀ ਦੇਗ ਲੁੱਟਣ ਵਾਸਤੇ।
ਬਲਕੋ ਕਰੇ ਧਕੇਲਣ ਤਵੈ,
ਇੱਕ ਦੂਜੇ ਨੂੰ ਧੱਕਾ ਮਾਰ ਕੇ ਅੱਗੇ ਵੱਧ ਵੱਧ ਕੇ ਕੜਾ ਪ੍ਰਸ਼ਾਦ ਦੀ ਦੇਗ ਲੈਂਦੇ ਹਨ।
ਧਿਆਵਲ ਲੁੱਟ ਸਵੈ,
ਖੁੱਲੇ ਗੱਫੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਲੁੱਟਦੇ ਹਨ ਸਿੰਘ।
ਫੇਰ ਕਰਾਇਓ ਫੇਰ ਲੁਟਾਇਓ, ਕਿਤਕ ਰਹੇ ਤੇਰ ਹੱਥ ਨਾ ਲਾਇਓ।
ਮਹਾਰਾਜ ਜੀ ਨੇ ਦੁਬਾਰਾ ਫਿਰ ਦੇਗ ਤਿਆਰ ਕਰਵਾਈ, ਦੁਬਾਰਾ ਫਿਰ ਲੁਟਵਾਈ ਦੇਗ। ਇਸ ਤਰ੍ਹਾਂ ਮਹਾਰਾਜ ਜੀ ਨੇ ਦੋ ਤਿੰਨ ਵਾਰ ਕੜਾ ਪ੍ਰਸ਼ਾਦ ਦੀ ਦੇਗ ਬਣਵਾ ਕੇ ਲੁਟਵਾਈ ਹੈ, ਫਿਰ ਵੀ ਕਈਆਂ ਦੇ ਹੱਥ ਦੇਗ ਨਹੀਂ ਲੱਗੀ।
ਕਿਤਕ ਰਹੇ ਤੇਰ ਹੱਥ ਨਾ ਲਾਇਓ,
ਕਈ ਖਲੋਤੇ ਰਹੇ, ਉਹਨਾਂ ਨੇ ਉਹ ਲੁੱਟਣ ਵਿੱਚ ਨਹੀਂ ਗਏ, ਬਹੁਤੇ ਤਾਂ ਲੁੱਟ ਕੇ ਲੈ ਕੇ ਆ ਗਏ ਦੇਗ, ਕਈ ਖਲੋਤੇ ਰਹੇ ਉਹ ਦੇਗ ਲੁੱਟਣ ਵਾਸਤੇ ਨਹੀਂ ਗਏ।
ਹੀ ਮੁਖ ਬੂਜਿਓ ਲੁੱਟਿਓ ਨਾ ਕੈਸੇ, ਹਮਰੇ ਨਿਕਟ ਰਹੇ ਤੁਮ ਬੈਸੇ।
ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ, ਹਾਂ ਭਾਈ ਤੁਸੀਂ ਕਿਉਂ ਨੀ ਦੇਗ ਲੁੱਟੀ, ਤੁਸੀਂ ਸਾਡੇ ਕੋਲ ਹੀ ਬੈਠੇ ਰਹੇ, ਸਾਰੇ ਸਿੰਘਾਂ ਨੇ ਦੇਗ ਲੁੱਟੀ ਹੈ, ਤੁਸੀਂ ਕਿਉਂ ਨੀ ਲੁੱਟਣ ਗਏ, ਜਿਹੜੇ ਨਹੀਂ ਸੀ ਗਏ। ਮਹਾਰਾਜ ਜੀ ਉਹਨਾਂ ਨੂੰ ਪੁੱਛਦੇ ਨੇ, ਤੁਸੀਂ ਕਿਉਂ ਨੀ ਕੜਾ ਪ੍ਰਸ਼ਾਦ ਦੀ ਦੇਗ ਲੁੱਟਣ ਵਾਸਤੇ ਗਏ,
ਹਮਰੇ ਨਿਕਟ ਰਹੇ ਤੁਮ ਬੈਸੇ,
ਤੁਸੀਂ ਸਾਡੇ ਕੋਲ ਹੀ ਬੈਠੇ ਰਹੇ ਹੋ।
ਹੱਥ ਜੋੜ ਤਿੰਨ ਬਿਨਾ ਬਖਾਨੇ,
ਹੱਥ ਜੋੜ ਕੇ ਉਹਨਾਂ ਸਿੰਘਾਂ ਨੇ ਬੇਨਤੀ ਕੀਤੀ,
ਤੇ ਜੋ ਪ੍ਰਾਪਤ ਪਾਨੇ।
ਕਹਿਣ ਲੱਗੇ ਸਤਿਗੁਰੂ ਜੀ, ਜਦੋਂ ਦੇਗ ਵੰਡੀਵੇਗੀ ਤੇ ਵੰਡਣ ਸਮੇਂ ਜਿਹੜਾ ਸਾਡੇ ਹਿੱਸੇ ਦੇ ਵਿੱਚ ਹਿੱਸਾ ਆਵੇਗਾ, ਜਿਹੜਾ ਸਾਡੇ ਵਰਤਾਰੇ ਵਿੱਚ ਵਰਤਾਰਾ ਆਵੇਗਾ,
ਸੋ ਹਮ ਖੈ ਲੋਭ ਨਾ ਧਾਰੈ,
ਉਹੀ ਅਸੀਂ ਖਾਵਾਂਗੇ ਤੇ ਅਸੀਂ ਮਨ ਦੇ ਵਿੱਚ ਲੋਭ ਨਹੀਂ ਰੱਖਾਂਗੇ, ਹੋਰ ਲੁੱਟਣ ਦਾ ਲਾਲਚ ਨਹੀਂ ਰੱਖਾਂਗੇ।
ਸੁਣ ਸ਼੍ਰੀ ਮੁਖ ਤੇ ਗੁਰੂ ਉਚਾਰੈ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧੰਨ ਖਾਲਸਾ ਹੈ ਬਿਦ ਦੋਏ, ਸਤ ਸੰਤੋ ਕੀ ਵੀ ਬੋਏ।
ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਧਨ ਹੈ, ਮੇਰਾ ਖਾਲਸਾ ਦੋ ਪ੍ਰਕਾਰ ਦਾ ਹੋਵੇਗਾ, ਇੱਕ ਲੁੱਟ ਮਾਰ ਕਰਕੇ ਖਾਣ ਵਾਲਾ ਵੀ ਹੋਵੇਗਾ, ਇੱਕ ਸਬਰ ਸੰਤੋਖ ਰੱਖ ਕੇ ਬੈਠਣ ਵਾਲਾ ਵੀ ਹੋਵੇਗਾ, ਦੋਵੇਂ ਪ੍ਰਕਾਰ ਦਾ ਮੇਰਾ ਖਾਲਸਾ ਹੋਵੇਗਾ। ਲੁੱਟ ਮਾਰ ਕਰਨ ਵਾਲੇ ਵੀ ਹੋਣਗੇ ਸਿੰਘ, ਜਿਹੜੇ ਜਾ ਕੇ ਹਮਲਾ ਕਰਕੇ ਅਬਦਾਲੀ ਨੂੰ ਵੀ ਲੁੱਟ ਲਿਆਉਣਗੇ, ਨਾਦਰ ਨੂੰ ਵੀ ਲੁੱਟ ਲਿਆਉਣਗੇ, ਤੇ ਸਬਰ ਸੰਤੋਖ ਵਾਲੇ ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਜਿਹੜੇ ਸ਼ਾਂਤੀ ਨਾਲ ਇੱਕ ਜਗ੍ਹਾ ਤੇ ਬੈਠ ਕੇ ਛਕਣਗੇ, ਜੋ ਮਿਲੇਗਾ ਉਹਦੇ ਵਿੱਚ ਖੁਸ਼ ਰਹਿਣਗੇ, ਉਹ ਵੀ ਹੋਣਗੇ, ਦੋਵੇਂ ਪ੍ਰਕਾਰ ਦਾ ਖਾਲਸਾ ਹੋਵੇਗਾ।
ਬਹੁਤ ਲੁਟੇਰੇ ਵੀ ਵਿੱਚ ਬਣੇ,
ਲੁੱਟ ਮਾਰ ਕਰਨ ਵਾਲੇ ਵੀ ਬਹੁਤੇ ਸਿੰਘ ਹੋਣਗੇ ਮੇਰੇ,
ਥਿਰੇ ਅਨੇਕ ਵੀ ਸਿੱਖੀ ਸਨ।
ਇਸ ਤਰ੍ਹਾਂ ਅਨੇਕਾਂ ਜਿਹੜੇ ਸਿੱਖੀ ਦੇ ਸਹਿਤ ਹੋਣਗੇ, ਉਹ ਏਦਾਂ ਦੇ ਟਿਕਾਅ ਵਾਲੇ, ਸਬਰ ਵਾਲੇ, ਸੰਤੋਖ ਵਾਲੇ ਵੀ ਹੋਣਗੇ।
ਹੁਣ ਅੰਮ੍ਰਿਤ ਕੇ ਕਰੇ ਕੜਾਹੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਅੰਮ੍ਰਿਤ ਦੇ ਕੜਾਹੇ ਤਿਆਰ ਕਰਦੇ, ਅੰਮ੍ਰਿਤ ਦੇ ਕੜਾਹ ਮਹਾਰਾਜ ਜੀ ਕੜਾਹੇ ਜਿਹੜੇ ਨੇ ਉਹ ਤਿਆਰ ਕਰਦੇ ਹਨ।
ਪ੍ਰਵਾਹ ਸਰੋਵਰ ਮਾਏ,
ਮਹਾਰਾਜ ਜੀ ਉਹ ਜਿਹੜੇ ਅੰਮ੍ਰਿਤ ਦੇ ਕੜਾਹ ਤਿਆਰ ਕਰਕੇ ਤੇ ਸਰੋਵਰ ਵਿੱਚ ਪਾ ਦਿੰਦੇ ਨੇ। ਸਰੋਵਰ ਹੈ ਗੁਰੂ ਸਰ ਸਰੋਵਰ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅੰਮ੍ਰਿਤ ਦਾ ਜਿਹੜਾ ਬਾਟਾ ਤਿਆਰ ਕਰਦੇ ਨੇ, ਵੱਡੇ ਵੱਡੇ ਕੜਾਹੇ ਤਿਆਰ ਕਰਦੇ ਨੇ, ਉਹਦੇ ਵਿੱਚ ਪਾ ਦਿੰਦੇ ਨੇ।
ਸਿੰਘਨ ਕਰ ਜੋਰ ਸੁਬੂਜੈ,
ਉਸ ਵੇਲੇ ਸਾਰੇ ਸਿੰਘਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਪ੍ਰਭ ਜੀ ਕਾਰਨ ਕੌਣ ਅਰੁਜੈ,
ਲੱਗੇ ਹੇ ਸਤਿਗੁਰੂ ਜੀ ਇਹ ਕੀ ਕਾਰਨ ਹੈ, ਕਿਸ ਕਾਰਨ ਵਿੱਚ ਆਪ ਜੀ ਲੱਗੇ ਹੋਏ ਹੋ, ਸਮਝ ਨਹੀਂ ਆਉਂਦੀ।
ਅੰਮ੍ਰਿਤ ਕਰ ਗੇਰੋ,
ਨੇਤਾ ਪ੍ਰਤੀ ਆਪ ਜੀ ਅੰਮ੍ਰਿਤ ਤਿਆਰ ਕਰਦੇ ਹੋ ਤੇ ਅੰਮ੍ਰਿਤ ਤਿਆਰ ਕਰਕੇ ਸਰੋਵਰ ਵਿੱਚ ਪਾ ਦਿੰਦੇ ਹੋ, ਇਹਦਾ ਕੀ ਕਾਰਨ ਹੈ,
ਕਾਰਨ ਕੌਣ ਆਪਣੇ,
ਇਹਦੇ ਵਿੱਚ ਆਪ ਜੀ ਨੇ ਕੀ ਕਾਰਨ ਵੇਖਿਆ, ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ।
ਤਬ ਸਤਿਗੁਰ ਸਭ ਸਾਥ ਕਾਨੇ ਹਿਆ ਖਾਲਸਾ ਸੁਮਨ ਵਾਨੇ,
ਮਹਾਰਾਜ ਜੀ ਨੇ ਉਸ ਵੇਲੇ ਬਚਨ ਆਖਿਆ ਭਾਈ ਇੱਥੇ ਮੇਰਾ ਸੁਮੇ ਵਾਣੀ ਖਾਲਸਾ ਪੈਦਾ ਹੋਣਾ ਹੈ। ਸੁਮਨ ਵਾਣੀ ਦਾ ਮਤਲਬ ਏਕਾ ਨਦੀਆਂ ਹੁੰਦੀਆਂ ਨੇ ਜਿਹੜੀਆਂ ਬਰਸਾਤ ਦੇ ਵਿੱਚ ਭਰ ਕੇ ਵਗਦੀਆਂ ਨੇ, ਉਦਾਂ ਸੁੱਕੀਆਂ ਰਹਿੰਦੀਆਂ, ਪਰ ਇੱਕ ਨਦੀਆਂ ਉਹ ਹੁੰਦੀਆਂ ਸੁਮੇ ਵਾਣੀ ਨਦੀ, ਉਹ ਜਿੰਨਾ ਪਾਣੀ ਅੱਗੇ ਜਾਂਦਾ ਉਨਾ ਹੋਰ ਪਿੱਛੋਂ ਪੈਦਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮੇਰਾ ਇੱਥੇ ਖਾਲਸਾ ਸੁਮਣ ਵਾਣੀ, ਸੁਮੇ ਵਾਣੀ ਖਾਲਸਾ ਇੱਥੇ ਪੈਦਾ ਹੋਣਾ, ਤੇ ਗੁਰੂ ਸਾਹਿਬ ਦੇ ਬਚਨ ਸਾਰਥਕ ਵੀ ਹੋਏ। ਜਦੋਂ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਸਨ, ਸਾਰਾ ਇਲਾਕਾ ਅੰਮ੍ਰਿਤਧਾਰੀ ਸਿੰਘਾਂ ਦਾ ਤਿਆਰ ਬਰ ਤਿਆਰ ਹੋ ਗਿਆ ਸੀ, ਜਿੰਨਾ ਇਲਾਕਾ ਸੀ ਸਾਰਾ ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋ ਗਿਆ ਸੀ।
ਉਪਜੈ ਪੁੰਜ ਸਿੰਘ ਸਥਾਏ,
ਮਹਾਰਾਜ ਜੀ ਨੇ ਆਖਿਆ ਇੱਥੇ ਬੜੇ ਬੜੇ ਬਹਾਦਰ ਯੋਧੇ ਸਿੰਘ ਪੈਦਾ ਹੋਣਗੇ।
ਪੁਨਬੋ ਲਿਖਣਾ ਘੜੇ ਗੁਸਾਏ,
ਸੱਚੇ ਪਾਤਸ਼ਾਹ ਜੀ ਕੀ ਕਰਦੇ ਨੇ, ਕਲਮਾਂ ਘੜਦੇ ਨੇ, ਕਲਮਾਂ ਘੜ ਘੜ ਕੇ ਜਿਹੜੀਆਂ ਤਿਆਰ ਕਰਦੇ ਹਨ,
ਕਰ ਕਰ ਧਰੇ ਤਿਆਰ ਬੋ ਬਾਰੇ,
ਮਹਾਰਾਜ ਜੀ ਤਿਆਰ ਕਰ ਕਰਕੇ ਰੱਖਦੇ ਹਨ।
ਬੂਜੇ ਤੇ ਸ਼੍ਰੀ ਪ੍ਰਭੂ ਉਚਾਰੇ,
ਸਿੰਘ ਪੁੱਛਦੇ ਨੇ ਮਹਾਰਾਜ ਜੀ ਆਪ ਜੀ ਇਹ ਕਲਮਾਂ ਕਿਉਂ ਘੜ ਕੇ ਰੱਖਦੇ ਹੋ, ਇੱਥੇ ਕਲਮਾਂ ਘੜ ਘੜ ਕੇ ਰੱਖ ਰਹੇ ਹੋ, ਢੇਰ ਲਾ ਰਹੇ ਹੋ।
ਬੂਜੇ ਤੇ ਸ਼੍ਰੀ ਪ੍ਰਭੂ ਉਚਾਰੇ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲ ਕੇ ਜਵਾਬ ਦਿੰਦੇ
ਹੋਏ, ਦਮਦਮਾ ਗੁਰ ਕੇ ਕਾਸ਼ੇ,
ਮਹਾਰਾਜ ਜੀ ਕਹਿੰਦੇ ਦਮਦਮਾ ਗੁਰੂ ਕੀ ਕਾਸ਼ੀ ਹੋਵੇਗੀ, ਇਹ ਦਮਦਮਾ ਗੁਰੂ ਕੀ ਕਾਸ਼ੀ ਹੈ, ਇੱਥੇ ਆ ਕੇ ਮੇਰੇ ਗੁਰੂ ਕੇ ਸਿੱਖ ਜਿਹੜੇ ਹਨ,
ਲੇਖਕ ਬਣੇ ਪੜੇ ਸਿੱਖ ਰਾਸੇ,
ਇੱਥੇ ਆ ਕੇ ਮੇਰੇ ਸਿੱਖ ਲੇਖਕ ਬਣਨਗੇ, ਪੜਨਗੇ, ਤੇ ਖਾਲਸਾ ਜੀ ਇਤਿਹਾਸ ਗਵਾਹੀ ਦਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪ ਉਹ ਦਮਦਮਾ ਸਾਹਿਬ ਹੀ ਲਿਖੇ ਗਏ ਹਨ। ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਇੱਥੇ ਰਹਿ ਕੇ ਲਿਖੇ ਹਨ। ਤੋ ਮਹਾਰਾਜ ਜੀ ਨੇ ਬਚਨ ਕੀਤਾ ਕਿ ਇੱਥੇ ਬੜੇ ਬੜੇ ਵੱਡੇ ਲੇਖਕ ਹੋਣਗੇ ਜਿਹੜੇ ਆ ਕੇ ਇੱਥੇ ਲਿਖਿਆ ਕਰਨਗੇ, ਵਿਦਵਤਾ ਪੂਰਵਕ ਢੰਗ ਦੇ ਨਾਲ ਬਹੁਤ ਸਾਰੀਆਂ ਪੁਸਤਕਾਂ ਲਿਖਿਆ ਕਰਨਗੇ।
ਇੱਕ ਦਿਨ ਚਾੜੇ ਅਖੇਰ ਕੋ ਗਏ,
ਇਹ ਤਾਂ ਮਹਾਰਾਜ ਜੀ ਨੇ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਵਰਦਾਨ ਦਿੱਤਾ ਹੈ, ਇਸੇ ਕਰਕੇ ਅੱਜ ਆਪਾਂ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਕਹਿ ਕੇ ਸੰਬੋਧਨ ਕਰਦੇ ਹਾਂ। ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ ਕਹਿ ਕੇ ਸੰਬੋਧਨ ਕਰਦੇ ਆ, ਇਹ ਨਾਂ ਦੇ ਨਾਲ ਮਹਾਰਾਜ ਜੀ ਦੀ ਨਗਰੀ ਦਾ ਨਾਂ ਲੈਂਦੇ ਹਾਂ। ਤੋ ਇਸ ਤਰ੍ਹਾਂ ਮਹਾਰਾਜ ਜੀ ਨੇ ਵਰ ਦਿੱਤੇ ਕਿ ਬੈਲ ਬੁੱਧੀ ਵਾਲੇ ਵੀ ਇੱਥੇ ਆ ਕੇ ਪੜਨਗੇ ਔਰ ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ। ब्रह्म विद्या की प्राप्ति होवेगी। इसे तरह एक दिन महाराज जी पातशाह जी शिकार ते चढ़े हन,
कोस अष्टे कुतरत बए,
तकरीबन अठ को दा पेंडा तय करके महाराज जी गए हन।
तहां सिंसपा खरी बडेरे,
उथे एक सिंसपा यानी की बड़ी टाली खड़ी हुई है।
हाथ पंच दस फेर कनेरे,
और कहंदे पंज दस यानी की पंद्रह हाथ उच्ची टाली है।
राक मोड़ तबे चल गए,
उथे मोड़ पिंड दे कुछ जिमीदार सतगुरु सचे पातशाह जी दे दर्शन करन वास्ते आए।
दुग्ध कटे पर लियावत बए,
दुग्ध दे कड़े भर के महाराज जी दे कोल लै के आए हन।
सब को प्याए खुशी ले कने,
सतगुरां दे नाल जिन्ने सिंह सन सब नू उहनां ने दुध छकाया, सतगुरां नू भी दुध छकाया, और दुध छका के महाराज जी दियां बड़ियां खुशियां प्राप्त कीतियां।
वधो बंसी होए सिंह तो मने,
महाराज जी ने वचन कीता भाई तुहाडा बंश वधे, और जिवे बंश वधेगा तुहाडे च सिंह पैदा होणगे।
बहुल प्रभु डेरे चल आए, पुत्र अपने थान तो आए,
एदां बौर महाराज जी अपने डेरे चल आए, भाव दमदमा साहब आ गए, और आके अपनी जगह ते उतर के शोभनीक होए हन।
कब कब थिरे गुरु सर जावें,
कदे कदे महाराज जी गुरु सर वाली जड़ी जगह है उथे चले जांदे हन।
अन संगत ते कार कढावें,
जिहड़ा गुरु सर सरोवर है ओदे विचों महाराज जी कार कढाउंदे ने, भाव गुरु सर सरोवर दी सेवा करवाउंदे हन।
साइंग समय जाए जंडियाने,
और शाम दे समय महाराज सच्चे पातशाह जी जंडियाले जंड सर जिथे महाराज जी दा स्थान है उथे आ जांदे हन।
सबना कारण ठाने,
और उथे बैठ के सारिआं नूं सद लैंदे ने, बुला लैंदे ने, जिथे जंड सर है ना महाराज जी दा स्थान, उथे आके कलगीधर जी शाम नूं बह जांदे ने ते सारिआं नूं सद लैंदे ने, जिन्ने सिपाही फौजां ने सब नूं बुला लैंदे ने।
अगंत रजत पने आसन तरे,
महाराज जी अपने आसन दे थल्लिओं ही रुपईए कढदे ने, बैठे बैठे ना जिथे थले बहिंदे ने ते आसन दे थल्लिओं महाराज जी रुपईए कढ़ी जांदे हन।
दीनार निकारन करे,
अशरफियां कढ़दे ने, सोने दे दिनार कढ़दे हन।
रोजदार को देत बुलाए,
जेडे रोजीना लैण वाले ने महाराज जी मुठा भर भर के उहनां नूं देई जांदे हन।
आए आए लेते समदाए,
सारे वारी वारी आके महाराज जी दे कोलों अपना अपना रोजीना लैंदे हन।
जितक चाकरी धन जो लेत,
जिन्ने किसी की चाकरी आ उन्ना धन महाराज जी दे कोलों लैंदे हन।
जितक मुश्त पर बिन पिक देत,
महाराज जी उन्ना क मुठी भर के बिना वेखिया गिनती मिनती करके नहीं, महाराज जी आसन दे थल्यों कढ़दे ने, मुठी भर के उहदी झोली च पा दिंदे ने, उह जदों गिणदा ते उन्ना ही बणदा जिन्ना उहदे दिनां दा हुंदा है। एदा महाराज जी बिना गिनती दे कीतिया मुठी भर भर के उहनां नूं झोली च पाई जांदे ने मोहरां।
कई बेर बरतायो सैन रुजीना लेते मां,
एदा सतगुरां ने कई बार उथे बह के जंड सर साहब वाली जगह ते रोजीना वंडिया संगत नूं। उथे जेडे सिपाही सन बैराड़ सन उहनां नूं महाराज जी ने रोजीना तनखाहां कई बार उथे बह के वंडियां।
भरमे पिक बैराड़ ते स्थान,
उह जगह वेख के बैराड़ जेडे सन उहनां दे मन च भरम पै गया।
इस थल गुर तन तरियो मान,
उहनां दे मन च भरम पै गया भी जिथे आ गुरु जी बहिंदे ने थले इहनां ने खजाना रखिया होया, उत्ते तां ही बहिंदे ने, थल्यों कढ कढ के देई जांदे ने मुठां भर भर के, थले गुरु जी ने खजाना रखिया होना। एदा बराड़ा नूं वेख के मन च भरम पै गया,
फिर वी इत्ते कढ कर धरै,
इत्थे महाराज जी बैठदे ने आके ते बह के थल्यों खजाना कढ कढ के देई जांदे हन।
जित सभिआं नूं दैवो करै,
सारिआं नूं खजाना वंडदे ने, सारिआं नूं रुपईए वंडदे ने, मुकदा ही नहीं, पता नहीं थले किन्ना क खजाना रखिया होया।
निसमै फैलियो तिमर कनेरा, गए निकासन को तिस बेरा,
जदों रात दा समा होया ना ते बराड़ा ने वेख्या भी हनेरा पै गया, ਸਤਿਗੁਰੂ ਜੀ ਵੀ ਉਥੋਂ ਪਾਸੇ ਚਲੇ ਗਏ ਨੇ, ਉਸੇ ਜਗ੍ਹਾ ਤੇ ਜਿੱਥੇ ਮਹਾਰਾਜ ਜੀ ਬਹਿ ਕੇ ਵੰਡਦੇ ਸੀ ਨਾ, ਉਹ ਜਗ੍ਹਾ ਆ ਕੇ ਇਹਨਾਂ ਨੇ ਪੁੱਟਣੀ ਸ਼ੁਰੂ ਕਰ ਦਿੱਤੀ ਵੀ ਥੱਲਿਓ ਖਜ਼ਾਨਾ ਕੱਢੀਏ, ਆ ਕੇ ਕਹਿੰਦੇ ਉਹ ਜਗ੍ਹਾ ਇਹਨਾਂ ਨੇ ਪੁੱਟਣੀ ਸ਼ੁਰੂ ਕੀਤੀ ਹੈ।
ਅਵਨੀ ਕਨੀ ਦੇਕ ਥਲ ਲਾਏ ਕਨਕ ਬਲ ਲਾਏ,
ਬਲ ਲਾ ਕੇ ਜ਼ੋਰ ਲਾ ਕੇ ਬੜੀ ਧਰਤੀ ਪੁੱਟੀ, ਪੁੱਟ ਪੁੱਟ ਕੇ ਡੂੰਘਾ ਟੋਆ ਕੱਢ ਦਿੱਤਾ।
ਇੱਕ ਬੇਰਾ ਟਕਾ ਹੱਥ ਨਾਏ,
ਅਸ਼ਰਫੀਆਂ ਤਾਂ ਇੱਕ ਪਾਸੇ ਰਹੀਆਂ, ਰੁਪਈਆ ਤਾਂ ਇੱਕ ਪਾਸੇ ਰਿਹਾ, ਇੱਕ ਕੌਡੀ ਵੀ ਹੱਥ ਨਾ ਲੱਗੀ ਇਹਨਾਂ ਦੇ। ਇਹਦਾ ਆਖਿਆ ਵੀ ਖਜ਼ਾਨਾ ਗੁਰੂ ਸਾਹਿਬ ਨੇ ਥੱਲੇ ਦੱਬਿਆ ਹੋਣਾ, ਪਰ ਸਤਿਗੁਰੂ ਜੀ ਦੇ ਤਾਂ ਚਰਨਾਂ ਵਿੱਚ ਜਿੱਥੇ ਜਾਂਦੇ ਨੇ ਉੱਥੇ ਖਜ਼ਾਨਾ ਹੈ, ਗੁਰਦੇਵ ਦੇ ਚਰਨਾਂ ਵਿੱਚ ਹੈ ਖਜ਼ਾਨਾ। ਇਹ ਮਾਇਆ ਲਕਸ਼ਮੀ ਮਹਾਰਾਜ ਜੀ ਦੇ ਚਰਨਾਂ ਦੀ ਦਾਸੀ ਹੈ, ਜਿੱਥੇ ਚਰਨ ਪਾਉਂਦੇ ਨੇ ਉੱਥੇ ਹਾਜ਼ਰ ਹੋ ਜਾਂਦੀ ਹੈ। ਇਹਨਾਂ ਆਖਿਆ ਵੀ ਸ਼ਾਇਦ ਧਰਤੀ ਦੇ ਵਿੱਚ ਦੱਬਿਆ ਹੋਣਾ, ਪੁੱਟ ਪੁੱਟ ਕੇ ਰਹਿ ਗਏ, ਟੋਏ ਪੁੱਟ ਕੇ ਰੱਖ ਦਿੱਤੇ ਉੱਥੇ, ਪਰ ਮਿਲਿਆ ਕੁਝ ਨਾ, ਇੱਕ ਕੌਡੀ ਤੱਕ ਦੀ ਪ੍ਰਾਪਤ ਹੋਈ।
ਮੂਰਖ ਰਹੇ ਲਜਾਏ ਬਡੇਰੇ,
ਮੂਰਖ ਬੜੇ ਲਜਾਏ ਮਾਨ ਹੋਏ, ਬੜੇ ਸ਼ਰਮਸਾਰ ਸ਼ਰਮਿੰਦਾ ਹੋਏ।
ਪਛਤਾਏ ਨਿਜ ਕਰਮ ਕੁਟੇਰੇ,
ਔਰ ਆਪਣੇ ਇਸ ਖੋਟੇ ਕਰਮ ਕਰਕੇ ਬੜਾ ਪਛਤਾਏ, ਬੜਾ ਪਛਤਾਵਾ ਕੀਤਾ ਵੀ ਅਸੀਂ ਬੜਾ ਮਾੜਾ ਕੰਮ ਕੀਤਾ, ਅਸੀਂ ਭੈੜਾ ਕੰਮ ਕੀਤਾ, ਗੁਰੂ ਸਾਹਿਬ ਤੇ ਸੰਸਾ ਕੀਤਾ।
ਇੱਕ ਦਿਨ ਡੱਲਾ ਨਿਸਾ ਮਜਾਰੇ,
ਖੈਰ ਸਮਾਂ ਬੀਤ ਗਿਆ, ਇੱਕ ਦਿਨ ਡੱਲੇ ਨੇ ਰਾਤ ਬਤੀਤ ਕੀਤੀ।
ਇੱਕ ਦਿਨ ਡੱਲਾ ਨਿਸਾ ਮਜਾਰੇ, ਸਿਪਲ ਖੜਗ ਦੋਨੋਂ ਹੱਥ ਧਾਰੇ।
ਰਾਤ ਦਾ ਸਮਾਂ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ, ਤੇ ਡੱਲੇ ਨੇ ਅੱਜ ਸੋਚਿਆ ਵੀ ਅੱਜ ਪਹਿਰਾ ਮੈਂ ਦਿਆਂਗਾ ਸਤਿਗੁਰਾਂ ਦਾ। ਇਹਨੇ ਮੋਢੇ ਤੇ ਢਾਲ ਰੱਖ ਕੇ, ਹੱਥ ਚ ਤਲਵਾਰ ਕਿਰਪਾਨ ਫੜ ਕੇ, ਇਹ ਰਾਤ ਨੂੰ ਪਹਿਰੇ ਤੇ ਖਲੋ ਗਿਆ ਸਤਿਗੁਰਾਂ ਦੇ
ਗੁਰਦੁਆਰ ਪਰ ਡਿਡਵਾ ਰਹੇ ਹੋ।
ਮਹਾਰਾਜ ਜੀ ਦੇ ਦਰਵਾਜੇ ਦੇ ਉੱਤੇ ਪੱਕਾ ਹੋ ਕੇ, ਜਿਵੇਂ ਪੂਰਾ ਪਹਿਰੇਦਾਰੀ ਹੁੰਦੀ ਹੈ, ਅਸਲ ਦੀ ਜਿਹੜੀ ਪਹਿਰੇਦਾਰੀ ਹੁੰਦੀ ਹੈ, ਏਦਾਂ ਪਹਿਰੇਦਾਰ ਬਣ ਕੇ ਮਹਾਰਾਜ ਜੀ ਦੇ ਦਰਵਾਜੇ ਤੇ ਖਲੋਤਾ ਰਿਹਾ।
ਪਹਿਰਾ ਦਿਓ ਸੁਚੇਤੀ ਲਿਓ,
ਬੜਾ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਰੀ ਰਾਤ ਇਹਨੇ ਪਹਿਰਾ ਦਿੱਤਾ।
ਖਲੋ ਹੇਰ ਪ੍ਰਭ ਰੇ ਹਟਾਏ, ਸੁਪ ਤੋਂ ਜਾਏ ਆਪਣੇ ਥਾਏ।
ਪਹਿਰੇ ਤੇ ਖਲੋਤਾ ਮਹਾਰਾਜ ਜੀ ਨੇ ਇਹਨੂੰ ਵੇਖਿਆ, ਮਹਾਰਾਜ ਜੀ ਨੇ ਆਖਿਆ ਭਾਈ ਡੱਲਾ ਜੀ ਜਾਓ ਤੁਸੀਂ, ਤੁਹਾਨੂੰ ਕੀ ਲੋੜ ਹੈ ਪਹਿਰੇ ਤੇ ਖਲੋਣ ਦੀ, ਕਿਸੇ ਸੇਵਾਦਾਰ ਨੂੰ ਖੜਾ ਕਰ ਦਿਓ, ਤੁਸੀਂ ਜਾ ਕੇ ਆਰਾਮ ਕਰੋ। ਮਹਾਰਾਜ ਜੀ ਨੇ ਰੋਕਿਆ ਹਟਾਇਆ, ਪਰ ਡੱਲਾ ਨਹੀਂ ਹਟਿਆ।
ਸ਼੍ਰੀ ਪ੍ਰਭ ਸੇਵ ਕਰੋ ਮੈਂ ਅੱਜ,
ਭਾਈ ਡੱਲਾ ਕਹਿੰਦਾ ਸਤਿਗੁਰੂ ਅੱਜ ਨਾ ਰੋਕੋ, ਅੱਜ ਮੇਰੇ ਮਨ ਦੀ ਮੌਜ ਆ ਵੀ ਮੈਂ ਇੱਥੇ ਖਲੋ ਕੇ ਪਹਿਰਾ ਦਿਆਂ, ਆਪ ਜੀ ਦੇ ਪਹਿਰੇ ਵਿੱਚ ਖਲੋਵਾਂ, ਸੇਵਾ ਕਰਾਂ।
ਸੇਵੋ ਮੈਂ ਪਿੱਛੋਂ ਸਮਾਜ,
ਮਹਾਰਾਜ ਮੈਂ ਆਪ ਜੀ ਦੀ ਸੇਵਾ ਕਰਨੀ ਹੈ, ਸਾਰਾ ਸਮਾਜ ਅੱਜ ਮੈਂ ਵੇਖਾਂਗਾ, ਨਿਗਰਾਨੀ ਰੱਖਾਂਗਾ।
ਇਮ ਕਹਿ ਖਲੋ ਰਹੋ ਨਿਤ ਜਾਗਾ,
ਇੱਦਾਂ ਕਹਿ ਕੇ ਡੱਲਾ ਸਾਰੀ ਰਾਤ ਖਲੋਤਾ ਰਿਹਾ, ਰਾਤ ਜਾਗਦਾ ਰਿਹਾ।
ਗੋਲ ਗੋਲ ਜਪਿਓ ਪ੍ਰੇਮ ਮੈਂ ਪਾਗਾ,
ਨਾਲੇ ਖਲੋਤਾ ਰਿਹਾ ਸਾਰੀ ਰਾਤ ਜਾਗਦਾ, ਨਾਲੇ ਵਾਹਿਗੁਰੂ 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 ਜਪੀ ਜਾਂਦਾ ਸਾਰੀ ਰਾਤ ਖਲੋਤਾ, ਗੁਰੂ ਗੁਰੂ ਜਪੀ ਜਾਂਦਾ ਹੈ।
ਉੱਠੇ ਪ੍ਰਾਤ ਪਿਕ ਡੱਲਾ ਖਰਿਓ,
ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਉੱਠੇ ਨੇ, ਬਾਹਰ ਆਏ ਤੇ ਮਹਾਰਾਜ ਜੀ ਨੇ ਵੇਖਿਆ ਡੱਲਾ ਅਜੇ ਵੀ ਖੜਾ, ਮਹਾਰਾਜ ਜੀ ਨੇ ਵੇਖਿਆ ਡੱਲਾ ਹਾਲੇ ਵੀ ਖੜਾ ਹੈ।
ਪ੍ਰਸੰਨ ਮੁਖ ਤੇ ਬਚ ਗਏ,
ਮਹਾਰਾਜ ਜੀ ਪ੍ਰਸੰਨ ਹੋ ਕੇ ਡੱਲੇ ਨੂੰ ਕਹਿਣ ਲੱਗੇ,
ਜਾਚ ਲਿਓ ਮਨ ਕਾ ਮਨ ਜੋਏ, ਪੂਰਨ ਕਰੇ ਆਨੰਦ ਮੈਂ ਸੋਏ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਡੱਲਾ ਜੀ, ਮੰਗ ਲੋ ਜੋ ਤੁਹਾਡੀ ਇੱਛਾ ਹੈ, ਮੰਗ ਲੋ ਜੋ ਤੁਹਾਡੀ ਕਾਮਨਾ, ਤੁਹਾਡੀ ਕਾਮਨਾ ਅਸੀਂ ਜ਼ਰੂਰ ਪੂਰੀ ਕਰਾਂਗੇ, ਤੁਹਾਡੀ ਇੱਛਾ ਅਸੀਂ ਜ਼ਰੂਰ ਪੂਰੀ ਕਰਾਂਗੇ, ਮੰਗੋ ਕੀ ਚਾਹੀਦਾ ਹੈ।
ਸ਼੍ਰੀ ਪ੍ਰਭ ਜਿਆ ਬਸ ਤੁਮ ਠਾਨਾ, ਇੱਕ ਪੀੜੀ ਕੋ ਮੋਏ ਦਿਓ ਥਾਨਾ।
ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਡੱਲੇ ਨੇ ਕੀ ਮੰਗਿਆ? ਆਖਿਆ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਵਸਦੇ ਹੋ ਸੱਚਖੰਡ ਚ, ਕਿਰਪਾ ਕਰੋ ਉਥੇ ਮੈਨੂੰ ਆਪਣੇ ਚਰਨਾਂ ਵਿੱਚ ਇੱਕ ਪੀੜੀ ਜਿੰਨੀ ਥਾਂ ਦੇ ਦਿਓ, ਇੱਕ ਪੀੜੀ ਜਿੰਨੀ ਜਗ੍ਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਬਖਸ਼ ਦਿਓ।
ਆਪਣ ਨਜ਼ਦੀਕ ਰੱਖਿਆ ਮੋਏ,
ਮੈਨੂੰ ਆਪਣੇ ਨੇੜੇ ਰੱਖਿਆ ਜੇ ਉੱਥੇ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਕੇ ਮੈਨੂੰ ਆਪਣੇ ਕੋਲ ਰੱਖਣਾ ਸਤਿਗੁਰੂ ਗਰੀਬ ਨਵਾਜ।
ਅਪਰਨਾਮੋ ਮੁਰ ਮੈਂ
ਮਹਾਰਾਜ, ਹੋਰ ਮੇਰੇ ਮਨ ਚ ਕੋਈ ਇੱਛਾ ਨਹੀਂ, ਹੋਰ ਮੇਰੇ ਮਨ ਚ ਕੋਈ ਤਾਂਗ ਨਹੀਂ, ਬਸ ਇਹੀ ਕਾਮਨਾ ਹੈ।
ਸੁਣ ਕਰ ਤਿਸ ਤੇ ਗੁਰੂ ਉਚਾਰੇ, ਅੰਮ੍ਰਿਤ ਲਿਓ ਖੰਡੇ ਕੋ ਧਾਰੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਡੱਲਾ ਜੀ, ਜੇ ਸਾਡੇ ਚਰਨਾਂ ਵਿਚ ਪੀੜੀ ਜਿੰਨੀ ਥਾਂ ਚਾਹੀਦੀ ਹੈ, ਖੁੱਲੀ ਜਗ੍ਹਾ ਦੇ ਦਿੰਨੇ ਆ ਅਸੀਂ ਤੈਨੂੰ, ਉੱਥੇ ਸਾਰਾ ਸਥਾਨ ਹੀ ਤੈਨੂੰ ਦੇ ਦਿੰਨੇ ਆ, ਪਰ ਭਾਈ ਡੱਲਾ ਜੀ ਉਹਦੇ ਵਾਸਤੇ ਤੁਹਾਨੂੰ ਖੰਡੇ ਦੀ ਪੌਲ ਛਕਣੀ ਪਵੇਗੀ।
ਗੱਜ ਕੇ ਜਕਾਰੇ ਜਾਵੇ, ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਕਾਲ ਜਿਹੜਿਆ ਵਾਜਾ ਮਾਰਿਆ, ਸਤਿਗੁਰੂ ਰੱਖ ਲਿਆ ਗੁਰਦਵਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ। ਅਕਾਲ ਅਕਾਲ ਅਕਾਲ।
ਡੱਲੇ ਤੇ ਡੱਲ ਸਿੰਘ ਕਾਓ,
ਉਹਦੇ ਵਾਸਤੇ ਤੁਹਾਨੂੰ ਖੰਡੇ ਦੀ ਪੌਲ ਛਕਣੀ ਪਏਗੀ। ਖਾਲਸਾ ਜੀ, ਇਹ ਦਸਵੇਂ ਪਾਤਸ਼ਾਹ ਦਾ ਸਾਡੇ ਸਾਰਿਆਂ ਪ੍ਰਤੀ ਹੁਕਮ ਹੈ। ਅਸੀਂ ਚਾਹੁੰਦੇ ਹਾਂ ਨਾ ਜੇ ਸਤਿਗੁਰਾਂ ਦੇ ਚਰਣਾਂ ਵਿੱਚ ਤੁਹਾਨੂੰ ਜਗ੍ਹਾ ਮਿਲ ਜਾਏ, ਥਾਂ ਮਿਲ ਜਾਏ, ਤੇ ਖਾਲਸਾ ਜੀ ਉਹਦੇ ਵਾਸਤੇ ਖੰਡੇ ਦੀ ਪੌਲ ਛਕਣੀ ਪੈਣੀ ਹੈ। ਜਿਹੜੇ ਗੈਰ ਅੰਮ੍ਰਿਤੀਏ ਸਿੱਖ ਨੇ, ਜਿਹਨਾਂ ਅੰਮ੍ਰਿਤ ਨਹੀਂ ਛਕਿਆ, ਜੇ ਕਹੋ ਕਹਿੰਦੇ ਜੀ ਸਾਡੇ ਕੋਲੋਂ ਰਹਿਤ ਨਹੀਂ ਰੱਖ ਹੋਣੀ। ਖਾਲਸਾ ਜੀ ਬੜੇ ਬੜੇ ਬਹਾਨੇ ਲਾ ਲੈਂਦੇ ਨੇ ਲੋਕ। ਅੰਮ੍ਰਿਤ ਛਕਣਾ ਹਰ ਇੱਕ ਸਿੰਘ ਵਾਸਤੇ, ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ। ਵੇਖੋ ਮਹਾਰਾਜ, ਡੱਲੇ ਨੇ ਕੋਈ ਘੱਟ ਸੇਵਾ ਕੀਤੀ ਹੈ? ਕਿੱਡੇ ਵੱਡੇ ਭਾਗ ਹੋਣਗੇ ਡੱਲੇ ਦੇ, ਜੇ ਉਹਨੇ ਕਿਹਾ ਮਹਾਰਾਜ ਜੀ ਮੈਨੂੰ ਜਗ੍ਹਾ ਚਾਹੀਦੀ ਤੇ ਮਹਾਰਾਜ ਕਹਿੰਦੇ ਅੰਮ੍ਰਿਤ ਛਕ। ਅਸੀਂ ਕਹਿੰਦੇ ਹਾਂ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਕੰਮ ਚੰਗੇ ਕਰਨੇ ਚਾਹੀਦੇ ਨੇ, ਉਹ ਅਸੀਂ ਕਰ ਰਹੇ ਹਾਂ। ਡੱਲੇ ਤੋਂ ਵੱਧ ਕੰਮ ਚੰਗੇ ਕਿਹੜਾ ਕਰਦਾ ਹੋਣਾ, ਜਿਹਨੂੰ ਗੁਰੂ ਸਾਹਿਬ ਦੀ ਪਹਿਰੇਦਾਰੀ ਮਿਲੀ, ਸਤਿਗੁਰਾਂ ਦੀ ਸੇਵਾ ਮਿਲੀ, ਗੁਰੂ ਦੇ ਦਰਸ਼ਨ ਹੁੰਦੇ ਰਹੇ ਤੇ ਫਿਰ ਵੀ ਜਗ੍ਹਾ ਨਹੀਂ ਮਿਲੀ। ਜੇ ਜਗ੍ਹਾ ਮੰਗੀ ਤਾਂ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਛਕ, ਤੇ ਸਾਡੇ ਵਾਸਤੇ ਜ਼ਰੂਰੀ ਨਹੀਂ ਗਾ। ਕਿੰਨੀ ਕੁ ਚਿਰ ਉਡੀਕ ਕਰਦੇ ਰਹੋਗੇ, ਕਿੰਨਾ ਕੁ ਚਿਰ ਲੱਗ ਜਾਏਗਾ ਤੁਹਾਨੂੰ ਆਪਣਾ ਮਨ ਬਣਾਉਣ ਤੇ? ਕਹਿੰਦੇ ਜੀ ਹਾਲੇ ਮਨ ਬਣਾ ਰਹੇ ਹਾਂ। ਉਹ ਕਿੰਨਾ ਕੁ ਚਿਰ ਲੱਗੇਗਾ ਇਸ ਮਨ ਨੂੰ ਬਣਾਉਂਦਿਆਂ ਬਣਾਉਂਦਿਆਂ, ਕਿਤੇ ਮਨ ਬਣਾਉਂਦਿਆਂ ਸਰੀਰ ਨਾ ਛੁੱਟ ਜਾਏ, ਕਿਤੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ, ਕਿਤੇ ਐਸਾ ਨਾ ਹੋਵੇ ਕਿ ਮਨ ਦੀਆਂ ਮਨ ਚ ਹੀ ਰਹਿ ਜਾਣ ਤੇ ਮੁੜ ਕੇ ਫਿਰ ਆਵਾ ਗਾਉਣ ਦੇ ਚੱਕਰਾਂ ਚ ਪੈਣਾ ਪਵੇ। ਖੰਡੇ ਦੀ ਪੌਲ ਛਕਣੀ ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ, ਭਾਵੇਂ ਕੋਈ ਉਹ ਜਵਾਨ ਹੈ, ਭਾਵੇਂ ਉਹ ਬਜ਼ੁਰਗ ਹੈ। ਹੁਣ ਕਈ ਬਜ਼ੁਰਗ ਵੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਨੇ, ਕਹਿੰਦੇ ਜੀ ਹੁਣ ਤਾਂ ਬੁੱਢੇ ਹੋ ਗਏ। ਜਿਵੇਂ ਦਿਆਲ ਦਾਸ ਨੇ ਕਿਹਾ ਸੀ ਨਾ, ਮਹਾਰਾਜ ਜੀ ਨੇ ਮੂੰਹ ਨਹੀਂ ਲਾਇਆ, ਉਹਨੂੰ ਆਖਿਆ ਵੀ ਚੱਲ ਪਰੇ, ਨਾ ਉਹਦੇ ਪਿੰਡ ਗਏ। ਮੁੜ ਕੇ ਫਿਰ ਮਿੰਨਤਾਂ ਕਰਦਾ ਫਿਰਿਆ ਕਈ ਦਿਨ ਸਤਿਗੁਰਾਂ ਦੇ ਚਰਨਾਂ ਚ, ਮਹਾਰਾਜ ਨੇ ਕਿਹਾ ਅੰਮ੍ਰਿਤ ਛੱਕ ਤਾਂ ਤੈਨੂੰ ਰਲਾਵਾਂਗੇ, ਫਿਰ ਉਹਨੂੰ ਦਿਆਲ ਸਿੰਘ ਬਣਾਇਆ। ਇਸ ਕਰਕੇ ਹਰ ਇੱਕ ਵਾਸਤੇ ਖੰਡੇ ਦੀ ਪੌਲ ਛਕਣੀ ਜ਼ਰੂਰੀ ਹੈ। ਆਪਣੀਆਂ ਸੁਰਤੀਆਂ ਬਿਰਤੀਆਂ ਤਿਆਰ ਬਰ ਤਿਆਰ ਕਰੋ ਔਰ ਖੰਡੇ ਦੀ ਪੌਲ ਛੱਕ ਕੇ ਗੁਰੂ ਦੇ ਜਹਾਜ਼ ਤੇ ਚੜੋ। ਮਹਾਰਾਜ ਜੀ ਕਹਿੰਦੇ ਡੱਲ, ਭਾਈ ਡੱਲਾ ਜੀ, ਡੱਲ ਤੋਂ ਡੱਲ ਸਿੰਘ ਬਣਨਾ ਪਵੇਗਾ।
ਪੁਨ ਗੁਰ ਘਰ ਕੋ ਸਿਰਕ ਕਮਾਵੋ।
ਫਿਰ ਅੰਮ੍ਰਿਤ ਛਕਣ ਤੋਂ ਬਾਅਦ ਡਿਊਟੀ ਖਤਮ ਨਹੀਂ ਹੁੰਦੀ, ਸ਼ੁਰੂ ਹੁੰਦੀ ਹੈ, ਸਗੋਂ ਫਿਰ ਗੁਰੂ ਘਰ ਦਾ ਸਿਦਕ ਕਮਾਉਣਾ। गुरु घर दा सिरक कमाउणा भरोसा कमाउणा है।
पुन कर जोर कयो हित दे चित,
फिर हाथ जोड़ के ने बड़े हित नाल महाराज जी नूं कहा,
मैं तो बहुत छकियो है अमृत।
हुण डल्ला भी साडे वर्गियां विचों ही सी ना, थोड़ी बिरती उहदी है सी जिहड़े अमृत नहीं छकदे। डल्ला कहिंदा महाराज मैं तां बड़ा अमृत छकिया होया। जदों महाराज ने कहना अमृत छक लै, कहना महाराज मैं तो बड़ा अमृत छकिया, मेरे जिन्ना अमृत किन्ने छकना। महाराज कई महीनिया तो अमृत छक रहा।
गुर बोले कब किते छकियो,
महाराज बोले कहंदे भी ओ कदों छकिया सी तू, किहदे कोलों छकिया तू।
हमने लखियो कोल क्यों बकियो,
असीं तां नहीं वेखिया तू झूठ क्यों बोलदा डल्या, किहदे कोलों अमृत छकिया तू।
श्री गुरु सीत प्रसाद तुहारा, अचित रहो मैले कर थारा।
अल्ला कहिंदा महाराज जिहड़ा तुहाडा सीत प्रसाद हुंदा सी थाल च बचदा, ओह मैं छकदा रहा, ओह भी तां अमृत ही सी, ओह भी तां अमृत ही सी महाराज, ओह मैं छकदा रहा तुहाडा सीत प्रसाद लै लै के रोज।
इसते मुझ करो सनात,
महाराज मैनू तां ओहदे नाल ही सनात कर दिओ, मैनू खंडे दे अमृत दी लोड़ कोई नहीं, रहण दिओ। जिहड़ा अमृत तुहाडा सीत प्रसाद दा मैं छकदा रहा, ओहदे नाल ही मैनू सनात कर दिओ।
सब कट के मालक जगनाथ,
मालक तुसी सारे घटां दे नाथ हो, सारे जगत दे नाथ हो गरीब नवाज।
पुन प्रभ कहो ना इस बिद टरो, ठंडे को अमृत मुख धरो।
महाराज जी कहंदे डल्या एदा टाला ना कर, खंडे दा अमृत तां छकना ही पैणा जे तू सनात होना, ਉਹ ਤਾਂ ਛਕਣਾ ਹੀ ਪਵੇਗਾ ਤੈਨੂੰ ਜੇ ਤੂੰ ਸਨਾਥ ਹੋਣਾ, ਏਦਾਂ ਟਾਲਾ ਨਾ ਕਰ।
ਸ਼੍ਰੀ ਗੁਰ ਸੋਭੀ ਖੰਡੇ ਕੇਰ, ਕਰਦ ਭੇਟ ਕੀਏ ਅਰਬ ਅਚਬੇ ਬੇਰ।
ਸ਼੍ਰੀ ਗੁਰੂ ਜੀ ਨੇ ਵੀ ਤਾਂ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਿਆ, ਯਾਨੀ ਕਿ ਆਪਣੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਸ਼੍ਰੀ ਗੁਰੂ ਜੀ ਨੇ ਵੀ ਤਾਂ ਖੰਡੇ ਦੀ ਅੰਮ੍ਰਿਤ ਦਾਤ ਲਈ ਹੈ, ਤੇ ਜੇ ਸਾਡੇ ਚਰਨਾਂ ਚ ਥਾਂ ਲੈਣੀ ਹੈ ਤੇ ਫਿਰ ਤੁਹਾਨੂੰ ਵੀ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਣਾ ਪਵੇਗਾ।
ਸੁਣ ਕਰ ਸ਼੍ਰੀ ਮੁਖ ਬੋ ਬਿਗਸਾਨੇ, ਸੁਣ ਡਲ ਸਿੰਘ ਹਮ ਖੁਸ਼ੀ ਮਾਨੇ।
ਮਹਾਰਾਜ ਜੀ ਬੜੇ ਖੁਸ਼ ਹੋਏ, ਡੱਲੇ ਨੇ ਆਖਿਆ ਮਹਾਰਾਜ ਮੈਂ ਛਕਣ ਨੂੰ ਤਿਆਰ ਹਾਂ ਜੇ ਤੁਸੀਂ ਛਕਾਓ। ਮਹਾਰਾਜ ਜੀ ਸੁਣ ਕੇ ਬੜੇ ਖੁਸ਼ ਹੋਏ, ਆਖਿਆ ਡਲ ਸਿੰਘ ਤੇਰੇ ਤੇ ਸਾਡੀਆਂ ਖੁਸ਼ੀਆਂ।
ਜੋ ਅੰਮ੍ਰਿਤ ਖੰਡੇ ਕੋਲੈ, ਖੁਰ ਕੇ ਸੋ ਜਹਾਜ ਚੜ ਜੈ।
ਮਹਾਰਾਜ ਜੀ ਕਹਿੰਦੇ ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਉਹ ਗੁਰੂ ਦੇ ਜਹਾਜ ਤੇ ਚੜ ਜਾਂਦਾ ਹੈ, ਉਹ ਗੁਰੂ ਦੇ ਜਹਾਜ ਤੇ ਸਵਾਰ ਹੋ ਜਾਂਦਾ। ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਭਾਈ, ਖੰਡੇ ਬਾਟੇ ਦੀ ਪੌਲ ਲੈਂਦਾ, ਉਹ ਪੌਲ ਛਕ ਕੇ ਗੁਰੂ ਦੇ ਜਹਾਜ ਤੇ ਸਵਾਰ ਹੋ ਜਾਂਦਾ ਹੈ।
ਸ੍ਰੀ ਸਿਰ ਪੱਗ ਧਰ ਧਰ ਕੇ ਤਬ ਭਨ ਹੈ, ਸਤ ਬਚਨ ਜੀ ਸਤ ਬਚਨ ਹੈ।
ਜਦੋਂ ਮਹਾਰਾਜ ਜੀ ਦੇ ਬਚਨ ਭਾਈ ਡੱਲੇ ਨੇ ਸੁਣੇ, ਸਤਿਗੁਰਾਂ ਦੇ ਚਰਨਾਂ ਤੇ ਸਿਰ ਧਰ ਕੇ ਕਹਿੰਦਾ ਸਤ ਬਚਨ ਹੈ ਸਤਿਗੁਰੂ, ਸਤ ਬਚਨ ਹੈ, ਤੁਸੀਂ ਜੋ ਕਿਹਾ ਬਿਲਕੁਲ ਸਤ ਦਰੁਸਤ ਹੈ।
ਅਗਲੇ ਦਿਨ ਕੜਾ ਪ੍ਰਸ਼ਾਦ ਕਰਵਾਇਓ, ਸ਼੍ਰੀ ਗੁਰ ਕੇ ਆਗੇ ਤਰਵਾਇਓ।
ਅਗਲੇ ਦਿਨ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਡੱਲੇ ਨੇ ਮਹਾਰਾਜ ਜੀ ਦੇ ਭੇਟ ਕੀਤੀ,
ਹੱਥ ਜੋੜ ਆਗੇ ਹੋਏ ਖੜੇ ਹੋ,
ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋਤਾ ਹੈ।
ਖੰਡੇ ਕੋ ਅੰਮ੍ਰਿਤ ਤਬ ਕਰਿਓ,
ਮਹਾਰਾਜ ਜੀ ਦੇ ਹੁਕਮ ਦੇ ਨਾਲ ਖੰਡੇ ਦਾ ਅੰਮ੍ਰਿਤ ਤਿਆਰ ਹੋਇਆ।
ਸੌ ਨਰ ਅਪਰ ਖਰੇ ਸੰਗ ਹੋਏ,
ਨਾਲ 100 ਬੰਦਾ ਹੋਰ, ਡੱਲਾ ਤਾਂ ਆਪ ਤਾਂ ਅੰਮ੍ਰਿਤ ਛਕਣ ਹੀ ਲੱਗਾ, ਇਹਦੇ ਨਾਲ 100 ਨਰ ਹੋਰ ਖੜੇ ਹੋਏ।
ਛਕਿਓ ਸੁਨਹਿਰੇ ਇੱਕ ਸਭ ਕੋਏ,
ਸਾਰਿਆਂ ਨੇ ਮਹਾਰਾਜ ਜੀ ਦੇ ਕੋਲੋਂ ਖੰਡੇ ਦੀ ਪੌਲ ਛਕੀ ਔਰ ਡੱਲੇ ਤੋਂ ਡੱਲ ਸਿੰਘ ਬਣਿਆ। ਇਹਦੇ ਨਾਲ 100 ਬੰਦਾ ਹੋਰ ਜਿਹੜਾ ਉਹ ਵੀ ਅੰਮ੍ਰਿਤਧਾਰੀ ਹੋਏ ਤੇ ਸਾਰੇ ਸੁਨਹਿਰੀਏ ਭਾਈ ਬਣ ਗਏ।
ਪੁੰਨ ਪ੍ਰਸੰਨ ਬੋ ਭੈ ਕਿਰਪਾਲਾ, ਬਖਸ਼ਿਓ ਖੜਗ ਬਜੋ ਅਰ ਢਾਲਾ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਡੱਲੇ ਨੂੰ ਇੱਕ ਢਾਲ ਤੇ ਇੱਕ ਤੇਗ ਬਖਸ਼ੀ ਹੈ।
ਦੋ ਹਜ਼ਾਰ ਕੇ ਕੰਕਣ ਦੋਏ,
2000 ਰੁਪਈਏ ਦੇ ਦੋ ਬੜੇ ਕੀਮਤੀ ਕੰਗਣ ਸਨ।
ਉਤੇ ਜਿਹੜਾ ਉਹ ਬਖਸ਼ੇ ਸੋਏ,
ਜਿਹੜਾਉ ਮਹਾਰਾਜ ਜੀ ਨੇ ਬਖਸ਼ੇ ਹਨ।
ਗੁਰ ਕੋ ਬਸਤਰ ਪੂਜ ਬੇਤ,
ਸਤਿਗੁਰਾਂ ਦਾ ਇੱਕ ਬੜਾ ਸੋਹਣਾ ਬਸਤਰ ਮਹਾਰਾਜ ਜੀ ਦਾ ਜਾਮਾ ਉਹ ਪੂਜਾ ਕਰਨ ਵਾਸਤੇ ਦਿੱਤਾ ਡੱਲੇ ਨੂੰ।
ਤੇਤ ਭਏ ਤਾਂ ਕਿਰਪਾ ਨਕੇਤ,
ਕਿਰਪਾ ਨਕੇਤ, ਸਤਿਗੁਰਾਂ ਨੇ ਵਸਤੂਆਂ ਦਿੱਤੀਆਂ, ਦੋ ਦਸਤਾਰਾਂ ਵੀ ਦਿੱਤੀਆਂ।
ਇੱਕ ਦਿਨ ਸੁਧ ਕੇ ਨੇ ਆਨ ਸੁਣਾਏ, ਤੁਰਕਨ ਸਹਿਨ ਚੜੀ ਸਮਝਾਏ।
ਅੱਜ ਵੀ ਭਾਈ ਡੱਲੇ ਦੇ ਘਰ ਸ੍ਰੀ ਦਮਦਮਾ ਸਾਹਿਬ ਪਈਆਂ ਹੋਈਆਂ ਪੂਜੀਆਂ ਜਾਂਦੀਆਂ ਨੇ, ਸੰਗਤ ਦਰਸ਼ਨ ਕਰਦੀ ਹੈ। ਤੋ ਇਸੇ ਤਰ੍ਹਾਂ ਕੁਝ ਸਮਾਂ ਬੀਤਿਆ, ਇੱਕ ਦਿਨ ਖਬਰ ਮਿਲੀ ਕਿ ਮਹਾਰਾਜ ਜੀ ਵਜ਼ੀਰ ਖਾਨ ਦੀਆਂ ਫੌਜਾਂ ਚੜ ਕੇ ਆ ਰਹੀਆਂ ਨੇ।
ਇਤ ਕੋ ਆਏ ਲੜਨ ਕੇਤ,
ਫੌਜਾਂ ਚੜ ਕੇ ਆ ਰਹੀਆਂ ਨੇ ਲੜਨ ਵਾਸਤੇ।
ਸੁਣ ਡੱਲ ਸਿੰਘ ਬੋ ਬਣਿਓ ਸੁਚੇਤ,
ਡੱਲ ਸਿੰਘ ਸੁਚੇਤ ਹੋ ਗਿਆ, ਸਾਵਧਾਨ ਹੋ ਗਿਆ ਲੜਨ ਵਾਸਤੇ।
ਜਾਏ ਅਗਰ ਇੱਕ ਤਰੂ ਕੇ ਤਰੇ,
ਭਾਈ ਡੱਲ ਸਿੰਘ ਜੀ ਆਪਣੀਆਂ ਫੌਜਾਂ ਲੈ ਕੇ ਅੱਗੇ ਇੱਕ ਦਰਖਤ ਦੇ ਥੱਲੇ ਜਾ ਖਲੋਤੇ,
ਬੈਠੇ ਰਹਿ ਪ੍ਰਤੀਕਨ ਕਰੇ,
ਬੈਠੇ ਰਹੇ ਤੇ ਉਡੀਕ ਕਰਦੇ ਰਹੇ ਕਿ ਫੌਜ ਆਏਗੀ ਤੇ ਲੜਾਂਗੇ।
ਇੱਕ ਦੋ ਦਿਨ ਬੀਤੇ ਨਾ ਆਇਓ,
ਦੋ ਤਿੰਨ ਦਿਨ ਬਤੀਤ ਹੋ ਗਏ ਪਰ ਤੁਰਕਾਂ ਦੀ ਫੌਜ ਨਹੀਂ ਆਈ।
ਸ਼੍ਰੀ ਗੁਰੂ ਟਿਕ ਤੇਰੇ ਬਾਤ ਸੁਣਾਇਓ,
ਸਤਿਗੁਰੂ ਜੀ ਨੂੰ ਆ ਕੇ ਦੱਸਿਆ, ਬੇਨਤੀ ਕੀਤੀ,
ਪਾਤਸ਼ਾਹ ਤੁਰਕ ਜੇ ਇੱਕ ਬਾਰੇ ਕਰੇ ਪੀਰ ਤੋਲਿਓ ਨਿਹਾਰੇ।
ਕਹਿਣ ਲੱਗਾ ਭਾਈ ਡੱਲ ਸਿੰਘ ਸਤਿਗੁਰਾਂ ਨੂੰ, ਸੱਚੇ ਪਾਤਸ਼ਾਹ ਜੇ ਤੁਰਕ ਇੱਕ ਵਾਰੀ ਹਮਲਾ ਕਰ ਦੇਣ ਤੇ ਉਹਨਾਂ ਨੂੰ ਵੀ ਮੈਂ ਆਪਣੇ ਡਾਢੇ ਹੱਥ ਵਿਖਾ ਦਿਆਂ।
ਤਬ ਜੇ ਤੱਕ ਮੈਂ ਤਰਵਾਰੇ,
ਤੇਗਾਂ ਉਸ ਵੇਲੇ ਵਾਹਵਾਂਗੇ,
ਰੁੰਡ ਮੁੰਡ ਕਰ ਧਰਾ ਮਜਾਰੇ,
ਰੁੰਡ ਮੁੰਡ ਕਰਕੇ ਧਰਤੀ ਤੇ ਬਿਥਾਰ ਕੇ ਰੱਖ ਦਿਆਂਗੇ ਲਾਸ਼ਾਂ।
ਭਿਣੇ ਜੱਥਾ ਬਹਿਲਾੜ ਲੜਾਕੇ, ਕਰ ਹੈ ਤੁਰਕਨ ਤਨ ਗਨ ਛਾਪਾਂ ਕੋਏ।
ਮਹਾਰਾਜ ਜੀ ਇਹੋ ਜਿਹਾ ਭੇੜ ਕਰਾਂਗੇ ਕਿ ਤੁਰਕਾਂ ਨੂੰ ਫਾਂਕਾਂ ਕਰਕੇ ਸੁੱਟ ਦਿਆਂਗੇ।
ਸੁਣ ਕਰ ਦਿਆ ਸਿੰਧ ਹਰ ਖਾਏ,
ਧਰ ਜੀ ਬੜੇ ਖੁਸ਼ ਹੋਏ ਭਾਈ ਡੱਲ ਸਿੰਘ ਤੇ।
ਸਾਧ ਸਾਧ ਡੱਲ ਸਿੰਘ ਕੋ ਗਾਏ,
ਕਹਿੰਦੇ ਸਵਾਸ਼ ਹੈ ਡੱਲ ਸਿੰਘ ਤੇਰੇ,
ਇਵੇਂ ਧਰ ਚਈਏ ਤੁਰਕਨ ਸੰਗਾ, ਤਾਰੇ ਉਤਸ਼ਾਹ ਕਰਨ ਕੋ ਜੰਗਾ।
ਏਦਾਂ ਹੀ ਚਾਹੀਦਾ ਤੁਰਕਾਂ ਨਾਲ ਉਤਸ਼ਾਹ ਕਰਕੇ ਜੰਗ ਲੜਨਾ, ਏਦਾਂ ਹੀ ਜੰਗ ਲੜਨਾ ਚਾਹੀਦਾ ਹੈ। ਮਹਾਰਾਜ ਜੀ ਨੇ ਏਦਾਂ ਕਿਰਪਾ ਕੀਤੀ, ਭਾਈ ਡੱਲੇ ਨੂੰ ਡੱਲ ਸਿੰਘ ਬਣਾਇਆ ਔਰ ਬਹੁਤ ਸਾਰੇ ਇਲਾਕੇ ਦੇ ਸਿੰਘਾਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਸਿੰਘ ਸਜਾਇਆ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੋਰ ਪਵਿੱਤਰ ਪਾਵਨ ਇਤਿਹਾਸ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ अच्युत है पार ब्रह्म
अविनाशी अगनासी
हे पूरन हे सर्वमय
दुख पंजन गुण तास
हे संगी हे निरंकार
हे निर्गुण सब टीक
हे गोविंद हे गुण निधान
की सदा बबीक
अपरंपर हर हरे
है पियो अनहारे
हे संत कै सदा संग
धारा आधारे
ठाकुर हो दास रो
मैं निर्गुण गुण नहीं कोई
नानक दीजे नाम दान
राखो ही है परो
आए प्रभ शरणागति
पान दे दयाले
एक अखर हर मन बस्त
नानक ओ दिन आल
वाहिगुरु नाम जहाज है
लड़े सो तेरे पारे
जो शरदा कर से बंदे
और पारे उतार नारे
वाहिगुरु नाम जहाज है
लड़े सो तेरे पारे
जो शरदा कर से बंदे
और पारे उतार नारे
वाहिगुरु जी का खालसा वाहे गुरु जी की फतेह।